Sri Vaheguru Sahib Ji, Ek Onkar Sapna, Karta Purakh Nirbhayo Nirvair, Akal Murat Ajuni Saipam Gur Prasad Jap, Ad Sach Jagad Sach, ਹੈ ਭੀ ਸੱਚ ਨਾਨਕ ਹੋਸੀ ਭੀ ਸੱਚ ਚੱਕਰ ਜਿਹਨ ਅਰ ਵਰਨ ਜਾਤ ਅਰ ਪਾਤ ਨਹਿਨ ਦੇਹ ਰੂਪ ਰੰਗ ਰੇਖ ਭੇਖ ਕੋ ਕਹਿ ਨ ਸਕਤ ਕੇਹ ਅਚਰ ਮੂਲ ਤਨ ਭਉ ਪ੍ਰਕਾਸ਼ ਅੰਤ ਉਜ ਖਿਲ ਜਾਏ ਕੂਟ ਇੰਦਰ ਇੰਦਰਾਨ ਸਾਹੇ ਸਾਹਾਨ ਗਣਿਜੈ ਪ੍ਰਭਾਵਣ ਮਹੀਪ ਸੁਰ ਨਾਰਿਆ ਸੁਰ ਨੇਤ ਨੇਤ ਮੰਤ੍ਰਿਣ ਕਹਿਤ ਤਾ ਸਰਵਨਾਮ ਕਥ ਕਵਨ ਕਰਮ ਨਾਮ ਵਰਣਤ ਸੁਮਤ ਆਇਆ ਦੂਰੋਂ ਚੱਲ ਕੈ ਮੈਂ ਤੱਕੀ ਤੋਂ ਸਰਣਾਏ ਜੀਓ ਮੈਂ ਆਸਾ ਰੱਖੀ ਚਿਤ ਮਹ ਮੇਰਾ ਸਭ ਦੁੱਖ ਗਵਾਏ ਜੀਓ ਮੈਂ ਆਸਾ ਰੱਖੀ ਚਿਤ ਮਹ ਮੇਰਾ ਸਭ ਦੁੱਖ ਗਵਾਏ ਜੀਓ
ਸਤਨਾਮ ਸ੍ਰੀ ਵਾਹਿਗੁਰੂ ਸਾਹਿਬ ਜੀਓ ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤਿਗੁਰ ਪੁਰਖ ਵਿਖਾਲਿਆ ਮਸਤਕ ਧਰ ਕੇ ਹੱਥ ਜੀਓ ਮੈਂ ਸੁਖੀ ਹੂੰ ਸੁਖ ਪਾਇਆ ਗੁਰ ਅੰਤਰ ਸ਼ਬਦ ਵਸਾਇਆ ਸਤਿਗੁਰ ਪੁਰਖ ਵਿਖਾਲਿਆ ਮਸਤਕ ਧਰ ਕੇ ਹੱਥ ਜੀਓ
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਸਤਿਗੁਰੂ ਜੀ ਦੀ ਸਾਜੀ ਨਿਵਾਜੀ ਪਰਮ ਸਨਮਾਨ ਜੀ ਗੁਰੂ ਖਾਲਸਾ ਸਾਹਿਬ ਸੰਗਤ ਜੀ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਉਹਨਾਂ ਦੇ ਦੱਸੇ ਸਰੂਪ ਦਸਾਂ ਪਾਤਸ਼ਾਹੀ ਦੇ ਆਤਮ ਜੋ ਸਰੂਪ ਸਤਿਗੁਰੂ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਅਪਾਰ ਕਿਰਪਾ ਹੋਈ ਹੈ ਪਿਛਲੇ ਵਾਰ ਦੇ ਸੁੰਦਰ ਦੀਵਾਨਾਂ ਦੀ ਪ੍ਰਾਰੰਭਤਾ ਗੁਰੂ ਸਾਹਿਬ ਜੀ ਦੀ ਪਾਵਨ ਪੁੱਤਰ ਹਜ਼ੂਰੀ ਵਿੱਚ ਹੋਈ ਰਾਰਾ ਸਾਹਿਬ ਜੀ ਦੇ ਪਾਠ ਆਪ ਜੀ ਨੇ ਸਰਵਣ ਕੀਤੇ ਉਪਰੰਤ ਗੁਰੂ ਕੀ ਬਾਣੀ ਦੇ ਕੀਰਤਨ ਉਸ ਤੋਂ ਬਾਅਦ ਸਤਿਕਾਰਯੋਗ ਬਾਬਾ ਜੀ ਬਾਬਾ ਮੇਜਰ ਸਿੰਘ ਜੀ ਜਿਨ੍ਹਾਂ ਨੇ ਅੱਜ ਕਲਗੀਧਰ ਪਾਤਸ਼ਾਹ ਜੀ ਦੀ ਪਾਵਨ ਪਵਿੱਤਰ ਬਾਣੀ ਸ੍ਰੀ ਜਾਪ ਸਾਹਿਬ ਜੀ ਦੀ ਸੰਪੂਰਨਤਾ ਕੀਤੀ ਹੈ ਆਪ ਜੀ ਨੇ ਸਰਵਣ ਕੀਤੀ ਸਾਧ ਸੰਗਤ ਜੀ ਉਹਨਾਂ ਤੋਂ ਕਥਾ ਆਪਣਾ ਸਮਾਂ ਆਪਣੇ ਸਵਾਸ ਆਪਣੇ ਜਨਮ ਨੂੰ ਸਫਲਾ ਕੀਤਾ ਹੈ ਲੜੀਵਾਰ ਗੁਰਬਾਣੀ ਦੀ ਕਥਾ ਆਪ ਜੀ ਰੋਜ਼ ਸਰਵਣ ਕਰਦੇ ਹੋ ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਜਿਵੇਂ ਕਿਰਪਾ ਕਰ ਰਹੇ ਨੇ ਸ੍ਰੀ ਰਾਗ ਅੰਦਰ ਆਓ ਮਾਨਸਿਕ ਬਿਰਤੀਆਂ ਦੀ ਇਕਾਗਰਤਾ ਬਣਾਈਏ ਸਤਿਗੁਰ ਸੱਚੇ ਪਾਤਸ਼ਾਹ ਜੀ ਦੀ ਵਡਿਆਈ ਸਰਵਣ ਕਰੀਏ ਲਾਹਾ ਪ੍ਰਾਪਤ ਕਰੀਏ ਜੀ
ਮੈਂ ਸੁਖੀ ਹੂੰ ਸੁਖ ਪਾਇਆ
ਹਜ਼ੂਰ ਕਿਰਪਾ ਕਰਦੇ ਨੇ ਮੈਂ ਹੁਣ ਸੁਖ ਜਿਹੜਾ ਆਤਮਿਕ ਸੁਖ ਹੈ ਸਾਰੇ ਸੁੱਖਾਂ ਵਿੱਚੋਂ ਸ਼੍ਰੋਮਣੀ ਸੁਖ ਉਸ ਸੁੱਖ ਨੂੰ ਪ੍ਰਾਪਤ ਕਰ ਲਿਆ ਹੈ
ਗੁਰ ਅੰਤਰ ਸ਼ਬਦ ਵਸਾਇਆ
ਕਿਰਪਾ ਕਿਵੇਂ ਹੋਈ ਜੀ ਕਹਿੰਦੇ ਗੁਰੂ ਸਾਹਿਬ ਜੀ ਨੇ ਸ਼ਬਦ ਦੀ ਦਾਤ ਬਖਸ਼ੀ ਤੇ ਉਸ ਸ਼ਬਦ ਦਾ ਅਭਿਆਸ ਕਰਕੇ ਮੈਂ ਗੁਰੂ ਦੇ ਸ਼ਬਦ ਨੂੰ ਆਪਣੇ ਅੰਦਰ ਵਸਾ ਲਿਆ ਜਿਸ ਵੇਲੇ ਸ਼ਬਦ ਅੰਦਰ ਵੱਜ ਗਿਆ ਤੇ ਵਸ ਗਿਆ ਫਿਰ ਆਤਮਿਕ ਸੁੱਖ ਦੀ ਪ੍ਰਾਪਤੀ ਹੋਈ ਉਹ ਸੁੱਖ ਆ ਜਿਹੜਾ ਇੱਕ ਵਾਰ ਆਉਣ ਤੋਂ ਬਾਅਦ ਜਾਵੇ ਨਾ ਸੁੱਖ ਭਾਵੇਂ ਸਾਧ ਸੰਗਤ ਜੀ ਕਈ ਤਰ੍ਹਾਂ ਦੇ ਮਨ ਮੰਨਦਾ ਪਰ ਉਹ ਸਾਰੇ ਜਿਹੜੇ ਦੁਨੀਆਂ ਦੇ ਸੁੱਖ ਨੇ ਦੁਨਿਆਵੀ ਸੁੱਖ ਸਦੀਵੀ ਨਹੀਂ ਹੁੰਦੇ ਆਤਮਿਕ ਸੁੱਖ ਜਿਹੜਾ ਸਾਧ ਸੰਗਤ ਜੀ ਇੱਕ ਵਾਰ ਆ ਜਾਵੇ ਤੇ ਫਿਰ ਦੁਨਿਆਵੀ ਸੁੱਖ ਰਹੇ ਜਾਂ ਨਾ ਰਹੇ ਅੰਦਰੋਂ ਬੰਦੇ ਨੂੰ ਖੇੜਾ ਹਰ ਵੇਲੇ ਬਣਿਆ ਰਹਿੰਦਾ ਕਹਿੰਦੇ ਨੇ ਗੁਰੂ ਦੇ ਸ਼ਬਦ ਨੂੰ ਆਪਣੇ ਅੰਦਰ ਵਸਾਉਣ ਕਰਕੇ ਮੈਂ ਆਤਮਿਕ ਸੁੱਖ ਪ੍ਰਾਪਤ ਕੀਤਾ ਹੈ
ਸਤਿਗੁਰ ਪੁਰਖ ਮਿਲਕ ਖਾਲਿਆ
ਕਹਿੰਦੇ ਸਤਿਗੁਰੂ ਨੇ ਐਸੀ ਕਿਰਪਾ ਕੀਤੀ ਅਕਾਲ ਪੁਰਖ ਮੈਨੂੰ ਵਿਖਾਲ ਦਿੱਤਾ ਅਕਾਲ ਪੁਰਖ ਦਾ ਜਿਵੇਂ ਜਾਪ ਸਾਹਿਬ ਦੀ ਕਥਾ ਸਾਧ ਸੰਗਤ ਜੀ ਆਪ ਜੀ ਨੇ ਸਰਵਣ ਕੀਤੀ ਤੇ ਉਹਦੇ ਪ੍ਰਾਰੰਭਲੇ ਸ਼ਬਦ ਚ ਬਚਨ ਆਉਂਦੇ ਆ ਚੱਕਰ ਜਿਹਨੇ ਅਰ ਬਨ ਜਾਤ ਅਰ ਪਾਤ ਨਿਹਨ ਦੇਹ ਰੂਪ ਰੰਗ ਅਰ ਰੇਖ ਭੇਖ ਕੋ ਕਹਿ ਨਾ ਸਕਤ ਕੇ ਪਰਮਾਤਮਾ ਦਾ ਕੋਈ ਚਿਹਨ ਚੱਕਰ ਨਹੀਂ ਪਰਮਾਤਮਾ ਆਕਾਰ ਵਾਲਾ ਨਹੀਂ ਸਾਧ ਸੰਗਤ ਜੀ ਇਸੇ ਕਰਕੇ ਉਹ ਦਿਸਦਾ ਨਹੀਂ ਕਿਉਂਕਿ ਅੱਖ ਸਾਡੀ ਨੇ ਸਿਰਫ ਆਕਾਰ ਵੇਖਣਾ ਹੁੰਦਾ ਤੇ ਪਰਮਾਤਮਾ ਹੈ ਨਿਰਾਕਾਰ ਪਰ ਕਹਿੰਦੇ ਗੁਰੂ ਨੇ ਐਸੀ ਕਿਰਪਾ ਕੀਤੀ ਉਹ ਪਰਮਾਤਮਾ ਹੀ ਸਾਨੂੰ ਵਿਖਾਲ ਦਿੱਤਾ ਜਿਹੜਾ ਨਿਰਾਕਾਰ ਸੀ ਕਿਵੇਂ ਵਿਖਾਲ ਦਿੱਤਾ ਸਾਧ ਸੰਗਤ ਜੀ ਪ੍ਰਤੱਖ ਅੱਖਾਂ ਨਾਲ ਨਹੀਂ ਕਿਉਂਕਿ ਇਸ ਅੱਖ ਦਾ ਧਰਮ ਆ ਆਕਾਰ ਦੇਖਣਾ ਇਹ ਨਿਰਾਕਾਰ ਨੂੰ ਦੇਖ ਨਹੀਂ ਸਕਦੀ ਜਿਵੇਂ ਲੱਖ ਯਤਨ ਵੀ ਕੀਤੇ ਜਾਣ ਤੇ ਸਾਡੀ ਅੱਖ ਹਵਾ ਨਹੀਂ ਦੇ ਸਕਦੀ, ਪਰ ਫਿਰ ਵੀ ਹਵਾ ਦਾ ਅਨੁਭਵ ਕਰ ਸਕਦੇ ਹਾਂ ਆਪਾਂ। ਹਵਾ ਦਾ ਸਾਧ ਸੰਗਤ ਜੇ ਆਪਾਂ ਸਰੀਰ ਕਰਕੇ ਤਵਚਾ ਕਰਕੇ ਅਨੁਭਵ ਕਰਦੇ ਹਾਂ, ਗਰਮ ਆ ਠੰਡੀ ਆ, ਇਸੇ ਤਰ੍ਹਾਂ ਜਿਹੜਾ ਪ੍ਰਮਾਤਮਾ ਸਾਧ ਸੰਗਤ ਜੀ ਇਸ ਅੱਖ ਨਾਲ ਦਿਸਣ ਦਾ ਵਿਸ਼ਾ ਨਹੀਂ, ਪਰ ਗੁਰੂ ਸਾਹਿਬ ਕਿਰਪਾ ਕਰਕੇ ਮਨ ਦੀਆਂ ਅੱਖਾਂ ਨਾਲ ਸਾਧ ਸੰਗਤ ਜੀ ਉਸ ਅਕਾਲ ਪੁਰਖ ਵਾਹਿਗੁਰੂ ਨੂੰ ਅਨੁਭਵ ਚ ਲਿਆ ਕੇ ਦਿਖਾ ਦਿੰਦੇ ਆ। ਕਹਿੰਦੇ ਗੁਰੂ ਨੇ ਕਿਰਪਾ ਕੀਤੀ ਤੇ ਮੈਂ ਅੰਦਰਲੀਆਂ ਅੱਖਾਂ ਨਾਲ ਉਸ ਪ੍ਰਮਾਤਮਾ ਨੂੰ ਦੇਖ ਲਿਆ, ਪਹਿਲਾਂ ਨਹੀਂ ਸੀ ਦਿਸਦਾ, ਪਰ ਗੁਰੂ ਸਾਹਿਬ ਜੀ ਦੀ ਕਿਰਪਾ ਸਦਕਾ ਕਹਿੰਦੇ ਹੁਣ ਉਹ ਅਨੁਭਵ ਵਿੱਚ ਆ ਗਿਆ। ਅੰਦਰਲੀਆਂ ਅੱਖਾਂ ਕਿਵੇਂ ਸਾਧ ਸੰਗਤ ਜੀ ਦੇਖਦੀਆਂ, ਮੰਨ ਲਓ ਵੀ ਆਪਾਂ ਕੋਈ ਫਲ ਲਿਆਂਦਾ ਖਰੀਦ ਕੇ, ਅੰਬ ਲਿਆਂਦਾ, ਅੰਬ ਲਿਆਂਦਾ ਤੇ ਵੇਖਣ ਨੂੰ ਪੱਕਾ ਹੀ ਲੱਗਦਾ ਕਿ ਬੜਾ ਸੋਹਣਾ ਰਸਿਆ ਹੋਇਆ, ਪਰ ਆਪਾਂ ਬਿਨਾਂ ਖਾਧੇ ਤੋਂ ਸਾਧ ਸੰਗਤ ਜੀ ਉਹਨੂੰ ਦੱਸ ਨਹੀਂ ਸਕਦੇ ਵੀ ਇਹ ਮਿੱਠਾ ਨਿਕਲੇਗਾ ਕਿ ਖੱਟਾ। ਫਿਰ ਆਪਾਂ ਕਿਸੇ ਨੂੰ ਕਹਿੰਦੇ ਵੀ ਅੰਬ ਲਿਆਂਦਾ, ਇਹਨੂੰ ਥੋੜਾ ਜਿਹਾ ਖਾ ਕੇ ਦੇਖਦੀ ਹੈ ਕਿਵੇਂ ਦਾ, ਹੈਰਾਨੀ ਹੋ ਰਹੀ ਵੀ ਖਾ ਕੇ ਕਿਵੇਂ ਦੇਖਣਾ, ਦੇਖਣਾ ਤੇ ਅੱਖ ਨਾਲ ਦਿਸ ਰਿਹਾ ਵੀ ਪੱਕਾ ਹੀ ਹੈ ਚੰਗਾ, ਪਰ ਫਿਰ ਵੀ ਆਪਾਂ ਨੂੰ ਉਹਦੇ ਅੰਦਰਲੇ ਰਸ ਦਾ ਨਹੀਂ ਪਤਾ ਵੀ ਇਹ ਖੱਟਾ ਕਿ ਜਾਂ ਮਿੱਠਾ। ਉਹਦੇ ਲਈ ਆਪਾਂ ਨੂੰ ਸਾਧ ਸੰਗਤ ਜੀ ਇਹ ਵਚਨ ਵਰਤਣਾ ਪੈਂਦਾ ਵੀ ਖਾ ਕੇ ਦੇਖ, ਖਾ ਕੇ ਕਿਵੇਂ ਦੇਖਣਾ, ਅਨੁਭਵ ਚ ਆਉਣਾ ਉਹਨੇ, ਦੰਦਾਂ ਨਾਲ ਦਿਸਣਾ ਨਹੀਂ, ਰਸਨਾ ਨਾਲ ਦਿਸੇਗਾ ਨਹੀਂ, ਬੁੱਲਾਂ ਨਾਲ ਨਹੀਂ ਦਿਸਣਾ, ਦਿਸਣਾ ਅੱਖਾਂ ਨਾਲ ਹੈ, ਪਰ ਸਾਧ ਸੰਗਤ ਜੀ ਬਾਹਰ ਦੀ ਅੱਖ ਨਾਲ ਦੇਖ ਕੇ ਉਹਦੀ ਅੰਦਰਲੀ ਆਪਾਂ ਅਵਸਥਾ ਨਹੀਂ ਕਥਨ ਕਰ ਸਕਦੇ। ਜਿਵੇਂ ਖਾ ਕੇ ਦੇਖਿਆ ਜਾਵੇਗਾ, ਖਾ ਕੇ ਦੇਖਣ ਦਾ ਅਰਥ ਹੈ ਵੀ ਫਿਰ ਆਪਣੇ ਅਨੁਭਵ ਚ ਆ ਗਿਆ ਵੀ ਖੱਟਾ ਸੀ ਕਿ ਮਿੱਠਾ, ਅੱਖਾਂ ਨਾਲ ਤਾਂ ਦਿਸਿਆ ਸੀ ਪਰ ਜਦੋਂ ਖਾ ਕੇ ਦੇਖਿਆ ਉਹ ਦੂਸਰੀ ਤਰ੍ਹਾਂ ਦਾ ਦੇਖਣਾ ਸੀ। ਇਸੇ ਤਰ੍ਹਾਂ ਜਿਹੜਾ ਪ੍ਰਮਾਤਮਾ ਸਾਧ ਸੰਗਤ ਜੀ ਉਹ ਜਦੋਂ ਵੀ ਦਿਸੇਗਾ, ਗੁਰੂ ਰੂਪ ਹੋ ਕੇ ਅਕਾਲ ਵਾਲਾ ਬਣ ਕੇ ਦਿਸੇ, ਉਹ ਅਕਾਲ ਪੁਰਖ ਵਾਹਿਗੁਰੂ ਸਾਗਣ ਰੂਪ ਵਿੱਚ ਆਣ ਕੇ ਤਾਂ ਦਰਸ਼ਨ ਦੇ ਦੇਵੇ, ਪਰ ਅਸਲ ਵਿੱਚ ਜਿਹੜਾ ਉਹਦਾ ਸਾਧ ਸੰਗਤ ਜੀ ਵਾਸਤਵ ਸਰੂਪ ਆ ਉਹ ਨਿਰਗੁਣ ਆ, ਤੇ ਨਿਰਗੁਣ ਇਹਨਾਂ ਅੱਖਾਂ ਦਾ ਵਿਸ਼ਾ ਨਹੀਂ, ਨਿਰਗੁਣ ਕਦੇ ਵਾਸਤੇ ਇਹਨਾਂ ਬਾਹਰੀ ਅੱਖਾਂ ਨਾਲ ਨਹੀਂ ਦਿਸਦਾ। ਮਹਾਰਾਜ ਦੇ ਬਚਨੇ ਸੇ ਅੱਖੜੀਆਂ ਬਿਆਨ ਜੀ ਦਸੰਦੋ ਮਾਂ ਪਿਰੀ, ਉਹ ਮੇਰਾ ਪਿਆਰਾ ਪ੍ਰਮਾਤਮਾ ਜਿਹਨਾਂ ਅੱਖਾਂ ਨਾਲ ਦਿਸਣਾ ਕਹਿੰਦੇ ਉਹ ਇਹ ਅੱਖਾਂ ਨਹੀਂ ਦੇ। ਮਹਾਰਾਜ ਕਿਰਪਾ ਕਰਕੇ ਗਿਆਨ ਦੇ ਨੇਤਰ ਖੋਲਦੇ ਆ, ਤੇ ਫਿਰ ਉਹਨਾਂ ਗਿਆਨ ਦੇ ਨੇਤਰਾਂ ਨਾਲ ਸਾਧ ਸੰਗਤ ਜੀ ਉਹ ਪ੍ਰਮਾਤਮਾ ਨਜ਼ਰੀ ਆਉਂਦਾ, ਫਿਰ ਉਹਨਾਂ ਭਾਵ ਵਿੱਚ ਆ ਜਾਂਦਾ। ਕਹਿੰਦੇ ਗੁਰੂ ਸਾਹਿਬ ਜੀ ਨੇ ਗੁਰੂ ਰਾਮਦਾਸ ਮਹਾਰਾਜ ਨੇ ਸਾਡੇ ਤੇ ਐਸੀ ਕਿਰਪਾ ਕੀਤੀ, ਸਤਿਗੁਰ ਪੁਰਖ ਵਿਖਾ ਲਿਆ, ਉਹ ਅਕਾਲ ਪੁਰਖ ਵਾਹਿਗੁਰੂ ਸਾਨੂੰ ਵਿਖਾ ਦਿੱਤਾ, ਸਾਡੇ ਅਨੁਭਵ ਵਿੱਚ ਲੈ ਆਂਦਾ ਉਸਨੂੰ,
ਮਸਤਰ ਧਰ ਕੇ ਹੱਥ ਜੀਓ,
ਤੇ ਫਿਰ ਕਿਰਪਾ ਕੀਤੀ ਕਿਵੇਂ, ਸਾਡੇ ਮੱਥੇ ਤੇ ਆਪਣਾ ਕਿਰਪਾ ਰੂਪੀ ਹੱਥ ਰੱਖਿਆ ਜਿਸ ਵੇਲੇ ਗੁਰੂ ਸਾਹਿਬ ਨੇ, ਫਿਰ ਸਾਨੂੰ ਆਪਣੇ ਅੰਦਰੋਂ ਪ੍ਰਮਾਤਮਾ ਦਿਸਿਆ, ਫਿਰ ਉਹ ਅੰਦਰ ਦਿਸਣ ਵਾਲਾ ਸਾਰਾ ਬਾਹਰੋਂ ਵੀ ਪ੍ਰਮਾਤਮਾ ਦਿਸਿਆ। ਹੁਣ ਹਰੇਕ ਦੇ ਵਿੱਚ ਉਹ ਪ੍ਰਮਾਤਮਾ ਦਾ ਹੀ ਰੂਪ ਦਿਸੀ ਜਾਂਦਾ, ਉਵੇਂ ਨਹੀਂ ਗੁਰੂ ਦੀ ਕਿਰਪਾ ਤੋਂ ਬਿਨਾਂ ਸਾਧ ਸੰਗਤ ਜੀ ਆਪਾਂ ਨੂੰ ਪ੍ਰਮਾਤਮਾ ਨਹੀਂ ਜੇ ਦਿਸਦਾ। ਗੁਰੂ ਦੀ ਕਿਰਪਾ ਤੋਂ ਬਿਨਾਂ ਸਾਰਿਆਂ ਵਿੱਚ ਪ੍ਰਮਾਤਮਾ ਦੇਖਣਾ ਤਾਂ ਬਹੁਤ ਦੂਰ ਦੀ ਗੱਲ ਹੈ, ਗੁਰੂ ਸਾਹਿਬ ਵਿੱਚ ਪ੍ਰਮਾਤਮਾ ਦਿਸੇ ਸਾਧ ਸੰਗਤ ਜੀ ਵੀ ਬੜੇ ਵੱਡੇ ਭਾਗ। ਜੇ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪਾਂ ਨੂੰ ਅਕਾਲ ਪੁਰਖ ਵਾਹਿਗੁਰੂ ਸਾਧ ਸੰਗਤ ਜੀ ਦਿਸਣ ਲੱਗ ਪਵੇ, ਮੈਂ ਸਮਝਦਾ ਵੀ ਬਹੁਤ ਚੰਗੇ ਭਾਗ ਹੋਣਗੇ ਗੁਰੂ ਕੇ ਸਿੱਖ ਦੇ। ਸਾਰਿਆਂ ਵਿੱਚ ਤਾਂ ਕੀ ਪ੍ਰਮਾਤਮਾ ਦੇਖਣਾ, ਸਾਰਿਆਂ ਵਿੱਚ ਤਾਂ ਸਾਧ ਸੰਗਤ ਜੀ ਕੋਈ ਨਿੰਦਕ ਦਿਸੇਗਾ, ਕੋਈ ਸ਼ਰਧਾਲੂ ਦਿਸੇਗਾ, ਕੋਈ ਜਗਿਆਸੂ ਦਿਸੇਗਾ, ਕੋਈ ਨਿਸ਼ਬਦਕ ਬੁਣੇ ਵਾਲਾ ਦਿਸੇਗਾ, ਕੋਈ ਆਪਣਾ ਲੱਗਣਾ, ਕੋਈ ਪਰਾਇਆ ਲੱਗਣਾ, ਕੋਈ ਮਿੱਤਰ ਲੱਗੇਗਾ, ਕੋਈ ਵੈਰੀ ਲੱਗੇਗਾ। ਪਰ ਜਦੋਂ ਗੁਰੂ ਦੀ ਕਿਰਪਾ ਹੋ ਜਾਵੇ, ਉਹ ਸਿਰ ਤੇ ਸਾਧ ਸੰਗਤ ਜੀ ਹੱਥ ਰੱਖਦੇ ਹੋਏ ਕਿਰਪਾ ਦਾ, ਫਿਰ ਸਾਰਿਆਂ ਵਿੱਚ ਉਹ ਪ੍ਰਮਾਤਮਾ ਹੀ ਦਿਸੇਗਾ। ਫਿਰ ਜਿਵੇਂ ਭਾਈ ਘਨੱਈਏ ਦੀ ਅਵਸਥਾ ਬਣ ਗਈ, ਉਹਨੂੰ ਸਾਧ ਸੰਗਤ ਜੀ ਸਾਰਿਆਂ ਵਿੱਚੋਂ ਕਰਗੀ ਦਰਬਾਰ ਸਾਹਿਬ ਨਜ਼ਰੀ ਪਾਈ ਜਾਂਦੇ ਆ। ਕਹਿੰਦੇ ਇਹ ਕਿਰਪਾ ਕਰ ਦਿੱਤੀ, ਗਿਆਨ ਦੇ ਨੇਤਰ ਖੋਲ ਦਿੱਤੇ ਮਹਾਰਾਜ ਨੇ, ਇਸ ਕਰਕੇ ਹੁਣ ਅਕਾਲ ਪੁਰਖ ਵਾਹਿਗੁਰੂ ਦਿਸਣ ਲੱਗ ਪਿਆ ਹੈ ਸਾਰੇ ਪਾਸਿਓਂ।
ਮੈਂ ਬੱਧੀ ਸੱਚ ਧਰਮ ਸਾਲ ਹੈ,
ਤੇ ਹੁਣ ਮੈਂ ਸਾਧ ਸੰਗਤ ਰੂਪੀ ਧਰਮਸਾਲਾ ਬਣਾ ਲਈ ਹੈ।
ਗੁਰਸਿੱਖਾ ਲੈਂਦਾ ਭਾਲ ਕੇ,
ਗੁਰੂ ਕੇ ਸਿੱਖਾਂ ਨੂੰ ਲੱਭ ਲੱਭ ਕੇ ਲਿਆਉਣਾ, ਉਸ ਧਰਮਸਾਲਾ ਵਿੱਚ ਅਸੀਂ ਜੁੜ ਕੇ ਬੈਠਦੇ ਹਾਂ, ਉਹਨਾਂ ਗੁਰੂ ਕੇ ਸਿੱਖਾਂ ਦੀ ਮੈਂ ਸੰਗਤ ਕਰਦਾ, ਪਹੁੰਚ ਕੇ ਭਾਲ ਕੇ ਦਾ ਅਰਥ ਲੱਭ ਕੇ ਲਿਆਉਣਾ। ਗੁਰਸਿੱਖਾ ਲਹਿੰਦਾ ਭਾਲ ਕੇ, ਗੁਰੂ ਕਾ ਸਿੱਖ ਸਾਧ ਸੰਗਤ ਜੀ ਜੇ ਕਿਤੇ ਮਿਲ ਪਵੇ, ਹੋਵੇ ਜੀਵਨ ਵਾਲਾ ਤੇ ਨਿਤ ਨਵੇਂ, ਉਸ ਗੁਰੂ ਕੇ ਸਿੱਖ ਦੀ ਕੀਤੀ ਸੰਗਤ ਇੱਕ ਫਲ ਦਿੰਦੀ ਹੈ, ਉਸ ਗੁਰੂ ਕੇ ਸਿੱਖ ਦੀ ਕੀਤੀ ਸੇਵਾ। ਭਾਈ ਗੁਰਦਾਸ ਜੀ ਨੇ ਆਖਿਆ ਗੁਰੂ ਕੇ ਸਿੱਖ ਦਾ ਇਸ਼ਨਾਨ ਕਰਵਾ ਦੇਈਏ ਸਾਧ ਸੰਗਤ ਜੀ, ਇਹਦੇ ਨਾਲ ਦਾ ਫਲ ਕੋਈ ਨਹੀਂ। ਗੁਰੂ ਕੇ ਸਿੱਖ ਨੂੰ ਪ੍ਰਸ਼ਾਦਾ ਛਕਾ ਦੇਈਏ, ਉਹਦਾ ਬੇਅੰਤ ਫਲ ਹੈ। ਗੁਰੂ ਕੇ ਸਿੱਖ ਨੂੰ ਪਾਣੀ ਪਿਆ ਦੇਈਏ, ਉਹਦਾ ਬੇਅੰਤ ਫਲ ਹੈ। ਗੁਰੂ ਕਾ ਸਿੱਖ ਜੇ ਸਾਧ ਸੰਗਤ ਜੀ ਜੀਵਨ ਵਾਲਾ ਹੈ, ਉਹਦੇ ਦਰਸ਼ਨਾਂ ਦਾ ਵੀ ਫਲ ਮਿਲਦਾ। ਹੋਵੇ ਗੁਰੂ ਕਾ ਸਿੱਖ ਸਾਧ ਸੰਗਤ ਜੀ ਭਰੋਸੇ ਵਾਲਾ, ਤੇ ਕਹਿੰਦੇ ਨੇ ਉਹਨੂੰ ਆਪਾਂ ਪ੍ਰੇਮ ਨਾਲ ਲਿਆ ਕੇ ਪ੍ਰਸ਼ਾਦਾ ਛਕਾ ਦੇਈਏ, ਤੇ ਕੁਝ ਵੀ ਨਾ ਹੋ ਆਖੇ ਜਾਣ ਲੱਗਾ ਉੱਠ ਕੇ ਸਾਧ ਸੰਗਤ ਜੀ, ਸਿਰਫ ਇੰਨਾ ਹੀ ਕਿਹਾ ਜਾਵੇ ਨਾ ਵੀ ਪ੍ਰਮਾਤਮਾ ਤੁਹਾਡਾ ਭਲਾ ਕਰੇ, ਉਹਨੇ ਜੀ ਸਾਧ ਸੰਗਤ ਜੀ ਬੇੜਾ ਪਾਰ ਹੋ ਜਾਏਗਾ। ਇਸ ਕਰਕੇ ਕਹਿੰਦੇ ਮੈਂ ਹੁਣ ਸੱਤ ਸੰਗਤ ਰੂਪੀ ਧਰਮਸਾਲਾ ਵਧੀ ਹੈ, ਉਸ ਧਰਮਸਾਲਾ ਵਿੱਚ ਸੱਤ ਸੰਗਤ ਵਿੱਚ ਮੈਂ ਲੱਭ ਲੱਭ ਕੇ ਗੁਰੂ ਕੇ ਸਿੱਖਾਂ ਨੂੰ ਲਿਆਉਣਾ ਤੇ ਉਹਨਾਂ ਦੀ ਸੰਗਤ ਕਰਦਾ। ਗੁਰੂ ਕੇ ਸਿੱਖ ਨੂੰ ਕਿੰਨਾ ਕਮਾਨ ਸਾਧ ਸੰਗਤ ਜੀ ਮਹਾਰਾਜ ਨੇ ਦਿੱਤਾ। ਕਲਗੀ ਦਰਬਾਰ ਸਾਹਿਬ ਦੇ ਬਚਨ ਕਹਿੰਦੇ ਨੇ, ਸੇਵ ਕਰੀ ਨਹੀਂ ਕੀ ਭਾਵਤ ਔਰ ਕੀ ਸੇਵ ਨਾ ਭਾਵਤ ਜੀ ਕੋ। दान दियो नहीं को भलो और को दान ना लागत निको। कहिंदे जे सेवा करनी है महाराज दसवें पातशाह कहिंदे मेथों पुछ के करनी है ते फिर जिहड़ी खालसे दी सिखां दी कीती सेवा इहदे तों चंगी सेवा मैनूं होर नहीं किसे दी लगदी। दान देना ते इहनां नूं दित्ता दान ही सफला है होर आन को दान दा लागत निको। कहिंदे होर कितें जिथे मर्जी दान करो पर मैनूं पसंद नहीं जी उह जे दान करना ते फिर खालसे वास्ते कीता जावे। फिर कहिंदे ने आग्या फले नहीं को दियो जग मैं जस और दियो सब फीको। कलगी धर पातशाह कहिंदे जे अगे फल मिलना है ते इन्हां दी सेवा कीती दा फल मिलेगा, जगत विच भी वडियाई मिलेगी परलोक च भी फल मिलेगा। बाकी कहिंदे तुहाडी कीती सेवा तुहाडा दित्ता दान सारा फिका ही रस लियावेगा। कहिंदे मूल ग्रह मैं तान ते मान ते सिर लो तन है सब ही इन्हीं को। मेरे घर विच कहिंदे तान तो मन तो धन तो लैके सब कुछ जिन्ने पदार्थ ने मैं समझदा सारे खालसे दे वास्ते ही है इन्हा करके ही है। इतों तक बचन कर दिते नहीं कि कृपा के सजे हम है नहीं मोसो गरीब करोड़ परे। खालसे वाल अमल करके आख्या सी सतसंग जी महाराज जी की निर्माणता है। यह ना समझ लेना उवें भी कोई सिख सतसंग जी मुड़ के हंकार के टिले ते चढ़ जाए भी कलगी धर पातशाह कहते मैं इन्हों का साजिया तो फिर मैं कड़ा घाटिया तो गुरु ते सतसंग जी तनखावा लाता फिर वह बना लवे जिम्मे अजकल उंगलों उड़दियां भी हम गुरु के गुरु ते गुरु की बाणी ते सतसंग जी फिर बुद्धि तक कर लग पे इं नहीं। यह गुरु साहब जी की सात संगत जी अत निर्माणता एवं जानो भी खालसे नाल प्रेम है जिहड़ा महाराज ने प्रगट किया भी इन्हों का साजिया मैं सजिया उवें सात संगत जी खालसे का साजिया गुरु ने सजिया गुरु का साजिया खालसा सजिया। पर महाराज ने एक मान दिता प्रेम का एक नमूना पेश किया भी नहीं तो मेरे वर्गे तो करोड़ा तुरे फिरते हैं पर कलगी धर वर्गे सात संगत जी करोड़ा नहीं तुरे फिरते। कलगी धर वर्गा एको ही है वो कलगिया वाला आप ही पर खालसे मान दिता सिख नाण दे रहे महाराज जी कहते मैं सात संगत रूपी धर्मशाला बदी है। गुरु साहब संगत जी सिख नाण दिता कहते कलगी धर पातशाह जी को एक बार आनंदपुर साहब एक नौजवान आया करे दर्शन कर संगत कर पर पिछे जोड़िया जी खड़ जा करे आके संगत में ना बैठे ना महाराज को मत्था टेके पिछे जोड़िया में ही खड़ जाना रोज सारा दवान उन्हें सुनना महाराज के दर्शन करने फिर संगत ने समाप्ति से उठ के चले जाना सारी संगत लंघा उन्हें उत्थे करके सारी संगत के दर्शन करने ते अखीर ते उतों महाराज जी ने सीसरवा के अपना सिर झुका के सात संगत जी पिछे मुड़ जाना। एक दिन दो दिन चार दिन पांच सात दिन जो इदा ही होता रहा एक दिन कलगी धर पातशाह जी ने उन पहरेदार सिंह नूं आख्या भई वह जिहड़ा नौजवान खड़ता ना जोड़िया च अज इहनूं जान नहीं देना अज जो समाप्ति हो गया जान लगे साडे कोल आए इदा ही होया वह उत्थे खड़ा रहा सात संगत जी उन्हें महाराज के दर्शन किए सारा ही सात संगत जी दवान उन्हें सुनया जो समाप्ति हुई संगत लंघ गई तो जान लगा तो सिंह ने आख्या भी गुरमुखा तू जाना नहीं आज कलगी धर पातशाह ने तेनों चेते किया उत्थे चल। आ गया सात संगत जी महाराज के आके मत्था टेकया हाथ जोड़ के नीवी पा के खड़ गया दसवें पातशाह जी ने आख्या भी गुरमुखा असं कई दिन के देखते हैं भी तू आना उत्थे जोड़िया जी खड़ा रहना सारा दवान उतों ही सुनता सारी संगत चली जाती ज्यादा बाद च आया पर अगे नहीं आता तू ना तू अगे आके बैठता ना मत्था टेकता उतों सिर नवा के चलिया जाता की गल है उसकी अखा चो पानी वगन लग पाया महाराज के वचन सुन के। महाराज ने आख्या गल की कहता महाराज चित तो मेरा बहुत करता भी मैं अगे आके बैठा मैं भी मत्था टेका तुहानू कोल होके तुहाडे दर्शन करा पर महाराज जिहड़ी संगत बैठी है इन्हां दे विच बहुत लोग मैनू जानते हैं ते मैं हां कलाल ते महाराज मैनू तो कोई कोल नहीं बैठण दिंदा मैं नीवी जात मैनू बाहर भी लोग नहीं चंगा जानते इतने कोल आके बैठा गया महाराज फिर मैनू किने बैठण देना। तो कलगी धर पातशाह ने आख्या अच्छा तू तो नहीं संगत विच अगे आउंदा कि तू कलाल कहता हाँ जी महाराज आख्या कल इतने अमृत का बाटा तैयार होगा तो साड़ी गल पले बन ली समय आके अमृत छक लई कल तो बाद तेन कोई कलाल ना आखेगा जिहड़ा तेरे वाले आखेगा हर कोई कहेगा यह कलगिया वाले का लाल आ तेन कलाल किसी ने नहीं आखना तेन गुरु का लाल रखे तो सब तो अगे होके बैठी कोई तेरे नाल नफरत नहीं कर सकता तू साडे परिवार में शामिल हो जाएगा अमृतधारी कलगी धर पातशाह का पुत्र पुत्री है कोई ना तेनों कलाल रखेगा सब तेनों गुरु का लाल रखे पर समय ना आके अमृत पान करी कि प्यार साहब संघ जी कलगी धर पातशाह सिखना करते हैं यह नमूना महाराज जी ने सरगुरु ग्रंथ च दिता कितों तक आख दिता खालसा मेरा सतगुर पूरा खालसे सतगुरु आख दिता खालसा साहब संघ जी एक एक मर्यादा महाराज ने जी बनाई आप कह सकते हैं भी खालसा सतगुरु है जिम्मे प्यार के रूप से गुरु ग्रंथ साहब की ताबिया साहब संघ जी पांच प्यारे पंथ गुरु है पर कलगी धर पातशाह के उत्ते नहीं महाराज ने माण बख्श दिता भाई यह मेरा जे पंजां दे रूप विच है ते मेरा रूप है पांच साल संघ जी कलगी धर पातशाह जी नूं भी हुक्म ला सकते हैं एक मर्यादा वजों उवें नहीं ਇਹ ਮਾਨ ਦਿੱਤਾ ਮਹਾਰਾਜ ਜੀ ਨੇ, ਕਹਿੰਦੇ ਅਸੀਂ ਗੁਰਮੁਖੋ ਇਹ ਸਤ ਸੰਗਤ ਰੂਪੀ ਧਰਮਸ਼ਾਲਾ ਬਣੀ ਹੈ। ਧਰਮਸ਼ਾਲਾ ਹੁੰਦੀ ਸਾਧ ਸੰਗਤ ਦੀ ਧਰਮ ਦੀ ਕਮਾਈ ਵਾਸਤੇ, ਸ਼ਾਲਾ ਦਾ ਅਰਥ ਹੁੰਦਾ ਘਰ, ਇਹ ਧਰਮਸ਼ਾਲਾ ਦਾ ਅਰਥ ਹੈ ਧਰਮ ਦਾ ਘਰ, ਜਿਹਨੂੰ ਅੱਜ ਆਪਾਂ ਗੁਰਦੁਆਰਾ ਕਹਿੰਦੇ, ਕਦੀ ਇਹਨੂੰ ਧਰਮਸ਼ਾਲਾ ਆਖਿਆ ਜਾਂਦਾ ਸੀ। ਇਹ ਧਰਮ ਦਾ ਸਕੂਲ ਆ, ਇੱਥੋਂ ਕੋਈ ਧਰਮ ਦੇ ਨਿਯਮ ਸਿੱਖਣ ਵਾਸਤੇ ਆਵੇਗਾ, ਇੱਥੇ ਧਰਮ ਦੀ ਚਰਚਾ ਚੱਲੇਗੀ। ਇਸ ਕਰਕੇ ਕਹਿੰਦੇ ਅਸੀਂ ਸਤ ਸੰਗਤ ਹੀ ਆਪਣੇ ਧਰਮ ਦਾ ਆਧਾਰ ਬਣਾ ਲਿਆ, ਤੇ ਫਿਰ ਉਸ ਧਰਮ ਦੀ ਚਰਚਾ ਵਾਸਤੇ ਲਿਆਉਂਦੇ ਕਿਹਨੂੰ ਹੈ? ਲੱਭ ਲੱਭ ਕੇ ਗੁਰੂ ਕੇ ਸਿੱਖਾਂ ਨੂੰ, ਸਿੱਖਾਂ ਲੈਣ ਦਾ ਭਾਲਕ ਹੈ। ਕਹਿੰਦੇ ਮਹਾਰਾਜ ਲੱਭ ਲੱਭ ਕੇ ਗੁਰੂ ਕੇ ਸਿੱਖਾਂ ਨੂੰ ਲਿਆਉਂਦੇ ਹਾਂ ਅਸੀਂ ਤਾਂ
ਧੋਵਾ ਪੱਖਾ ਫੇਰਦਾ।
ਸੋ ਕਹਿੰਦੇ ਫਿਰ ਉਹਨਾਂ ਗੁਰੂ ਕੇ ਸਿੱਖਾਂ ਦੇ ਪੈਰ ਧੋਨੇ ਅਸੀਂ, ਫਿਰ ਉਹਨਾਂ ਦੀ ਪੱਖੇ ਨਾਲ ਸੇਵਾ ਕਰਦੇ ਹਾਂ। ਗੁਰੂ ਕੇ ਸਿੱਖ ਦੇ ਅੰਦਰ ਪਿਆਰ ਹੋਵੇ ਤੇ ਸਾਧ ਸੰਗਤ ਜੀ ਸਿੱਖ ਨੂੰ ਦੇਖ ਕੇ ਸਿੱਖ ਨੂੰ ਚਾਅ ਚੜ ਜਾਂਦਾ ਹੈ। ਜੇ ਸਿਰਦਾ ਈਰਖਾ ਦੇ ਭਾਂਬੜਾ ਵਿੱਚ ਸਾਧ ਸੰਗਤ ਜੀ ਮੱਚਣ ਡਿਆ ਹੋਵੇ ਤੇ ਸਿੱਖ ਸਿੱਖ ਨੂੰ ਵੇਖ ਕੇ ਫਿਰ ਖੁਸ਼ ਨਹੀਂ ਹੁੰਦਾ, ਐਵੇਂ ਜਾਣੋ ਫਿਰ ਉਹ ਸਿੱਖ ਨਹੀਂ। ਸਿੱਖ ਹੋਵੇ ਤੇ ਸਿੱਖ ਨੂੰ ਵੇਖ ਕੇ ਖੁਸ਼ ਨਾ ਹੋਵੇ ਭਲਾ, ਫਿਰ ਸਮਝ ਲਓ ਵੀ ਅੰਦਰ ਸਾਧ ਸੰਗਤ ਜੀ ਅਗਰ ਸਿੱਖੀ ਨਹੀਂ, ਇਹ ਬਾਰ ਬਾਰ ਹੀ ਆ ਜੋ ਕੁਝ ਹੈ। ਉਵੇਂ ਤਾਂ ਭਗਵਾਨ ਨੇ ਬੜਾ ਸੋਹਣਾ ਲਿਖਿਆ, ਉਹ ਕਹਿੰਦੇ ਨੇ ਚਾਲ ਮਿਲੇ 64 ਖਿਲੇ, ਮਿਲੇ 20 ਕਰ ਜੋਰ, ਗੁਰਸਿੱਖ ਤੋਂ ਗੁਰਸਿੱਖ ਮਿਲੇ ਖਿਲੇ ਹੈ 7 ਕਰੋੜ। ਬੜੇ ਕਮਾਲ ਦੇ ਹੱਥੋਂ ਨੇ ਕੀਤੇ, ਕਹਿੰਦੇ ਗੁਰੂ ਕੇ ਸਿੱਖ ਨੂੰ ਗੁਰੂ ਕਾ ਸਿੱਖ ਮਿਲੇ ਤੇ ਇੰਨਾ ਚਾਰ ਸਿੱਖ ਨੂੰ ਚੜ੍ਹਦਾ। ਕਹਿੰਦੇ 4 ਮਿਲੇ 64 ਖਿਲੇ, 4 ਨੇਤਰ ਜਦੋਂ ਅੱਖਾਂ ਨਾਲ ਅੱਖਾਂ ਮਿਲੀਆਂ ਗੁਰੂ ਕੇ ਸਿੱਖ ਦੀਆਂ ਦੂਜੇ ਸਿੱਖ ਨੂੰ ਨਾਲ, ਤੇ ਕਹਿੰਦੇ ਨੇ ਉਸ ਵੇਲੇ ਤਾਂ ਦੋਵਾਂ ਦਾ ਸਾਧ ਸੰਗਤ ਜੀ ਖੁਸ਼ੀ ਨਾਲ ਮੂੰਹ ਖੁੱਲਿਆ ਤੇ 32 ਦੰਦ ਉਹਦੇ ਸਨ, 32 ਉਹਦੇ, 64 64 ਦੰਦ ਸਾਧ ਸੰਗਤ ਜੀ ਭਾਵ ਇੱਕ ਦੂਜੇ ਦਾ ਹੱਸ ਕੇ ਸਵਾਗਤ ਕੀਤਾ। ਜਦੋਂ 4 ਨੇਤਰ ਆਪੋ ਜੀ ਦੇ ਇਕੱਠੇ ਹੋਏ, ਕਹਿੰਦੇ ਨੇ ਫਿਰ 64 ਦੰਦ ਉਹਨਾਂ ਦੇ ਦਿਸੇ, ਭਾਵ ਖੁਸ਼ ਹੋਏ, ਹੱਸੇ ਇੱਕ ਦੂਜੇ ਨੂੰ ਵੇਖ ਕੇ, ਮਿਲੇ 20 ਕਰ ਜੋਰ। 20 ਕਹਿੰਦੇ ਸਾਧ ਸੰਗਤ ਜੀ 20 ਨੂੰ, ਕਾਲ ਕਹਿੰਦੇ ਹੱਥਾਂ ਨੂੰ, ਕਹਿੰਦੇ ਦੋਵਾਂ ਨੇ ਜਦੋਂ ਹੱਥ ਜੋੜ ਕੇ ਫਤਿਹ ਬੁਲਾਈ ਤੇ 5 ਉਂਗਲਾਂ ਇੱਕ ਹੱਥ ਦੀਆਂ, 5 ਦੂਜੇ ਦੀਆਂ 10 ਤੇ 10 ਦੂਸਰੇ ਗੁਰੂ ਕੇ ਸਿੱਖ ਦੀਆਂ, ਕਹਿੰਦੇ 20 ਉਂਗਲਾਂ ਜੁੜੀਆਂ ਤੇ ਸਿੱਖ ਨੇ ਸਿੱਖ ਨੂੰ ਸ਼ਰਧਾ ਨਾਲ ਫਤਿਹ ਬੁਲਾਈ, ਦੂਜੇ ਸਿੱਖ ਨੇ ਫਤਿਹ ਦਾ ਜਵਾਬ ਦਿੱਤਾ। ਕਹਿੰਦੇ ਨੇ ਗੁਰਸਿੱਖੋ ਗੁਰਸਿੱਖ ਮਿਲੇ ਖਿਲੇ ਹੈ 7 ਕਰੋੜ ਤੇ 3.5 ਕਰੋੜ ਨੋਮ ਸਾਧ ਸੰਗਤ ਜੀ ਵਿਦਵਾਨਾਂ ਨੇ ਇਸ ਸਰੀਰ ਦਾ ਮੰਨਿਆ। ਕਹਿੰਦੇ ਇੰਨਾ ਚਾਅ ਚੜਿਆ ਸਿੱਖ ਨੂੰ ਦੇਖ ਕੇ ਸਿੱਖ ਵੱਲੇ, ਭਾਈ ਉਹਦੇ 3.5 ਕਰੋੜ ਜਿਹੜੇ ਨੋਮ ਸਾਧ ਸਰੀਰ ਦੇ ਸਾਧ ਸੰਗਤ ਜੀ ਉਹ ਪੁਲਕਤ ਹੋਏ, ਜਿਵੇਂ ਆਪਾਂ ਕਹਿੰਦੇ ਖੁਸ਼ੀ ਨਾਲ ਜਾਂ ਡਰ ਕਰਕੇ ਸਰੀਰ ਲੋਈ ਕੰਢੇ ਹੋ ਜਾਂਦਾ, ਇੰਨੀ ਖੁਸ਼ੀ ਹੋਈ ਸਿੱਖ ਨੂੰ ਦੇਖ ਕੇ ਸਿੱਖ ਵੱਲੇ, ਕਹਿੰਦੇ ਉਹਦਾ ਸਰੀਰ ਲੋਈ ਕੰਢੇ ਹੋਇਆ ਦੋਵਾਂ ਦਾ, 3.5 ਕਰੋੜ ਨੋਮ ਸੀ, ਕਹਿੰਦੇ 7 ਕਰੋੜ ਨੋਮ ਖੁਸ਼ੀ ਮਨਾਉਣ ਲੱਗ ਪਿਆ ਜਦੋਂ ਸਿੱਖ ਨੂੰ ਸਿੱਖ ਦਿਸਿਆ। ਪਰ ਪ੍ਰੇਮ ਵਾਲਿਆਂ ਦੀ ਸਾਧ ਸੰਗਤ ਦੀ ਗੱਲ ਇਹ ਨਹੀਂ ਵੀ ਸਿੱਖ ਸਿੱਖ ਨੂੰ ਦੇਖ ਕੇ, ਕਦੀ ਸਮਾਂ ਸੀ ਸਾਧ ਸੰਗਤ ਜੀ, ਸਿੱਖ ਦਾ ਇੰਨਾ ਉੱਚਾ ਸੁੱਚਾ ਜੀਵਨ ਸੀ, ਪੰਜੇ ਰਾਹੀਆਂ ਨੇ, ਕਿਉਂਕਿ ਪਹਿਲਾਂ ਸਮਾਂ ਸੀ ਬਹੁਤਾ ਤੁਰ ਕੇ ਹੀ ਸਾਧ ਸੰਗਤ ਜੀ ਪੈਦਾ ਕੀਤਾ ਜਾਂਦਾ ਸੀ, ਫਿਰ ਰਸਤੇ ਵੀ ਉਜਾੜ, ਕਈਆਂ ਥਾਵਾਂ ਤੇ ਜੰਗਲ ਵੀ ਆ ਜਾਣਾ, ਜਦੋਂ ਕਿ ਇੱਦਾਂ ਦਾ ਜੰਗਲ ਵੀ ਆਵਾਨ ਦਾ ਰਸਤਾ ਆਉਣਾ ਤੇ ਜਿਹੜੇ ਲੋਕ ਨੇ ਦਿਨੇ ਵੀ ਸਾਧ ਸੰਗਤ ਜੀ ਲੰਘਣ ਵਾਲਿਆਂ ਨੇ ਉੱਥੇ ਖੜ ਜਾਣਾ, 2, 4, 5, 7 ਇਕੱਠੇ ਹੋ ਜਾਣੇ, ਫਿਰ ਵੀ ਤੁਰਨਾ ਨਾ। ਤੇ ਜਦੋਂ ਕਿਸੇ ਨੇ ਕਹਿਣਾ ਵੀ ਤੁਰਦੇ ਨੀ, ਹੁਣ ਤਾਂ 7-8 ਭੌਂ ਕੇ ਹੁਣ ਕਾਹਦਾ ਖਤਰਾ, ਚੱਲ ਗਈ ਆਪਾਂ, ਆਖਣਾ ਨਹੀਂ ਹੋਰ ਉਡੀਕ ਲਓ, ਸ਼ਾਇਦ ਕੋਈ ਸਿੱਖ ਆ ਜਾਏ, ਜੇ ਸਿੱਖ ਆ ਗਿਆ ਫਿਰ ਆਪਾਂ ਨੂੰ ਕੋਈ ਖਤਰਾ ਨਹੀਂ, ਸਿੱਖ ਆ ਜਾਣਾ ਤੇ ਸਾਧ ਸੰਗਤ ਜੀ ਬਾਕੀ ਸਾਰਿਆਂ ਦਾ ਲਹੂ ਵੱਧ ਜਾਣਾ, ਹੌਸਲਾ ਵਧਾ, ਆਖਣਾ ਗੁਰੂ ਕਾ ਸਿੱਖ ਆ ਗਿਆ, ਚਲੋ ਹੁਣ ਭਾਈ ਨਿਸ਼ਾਨ ਹੋ ਕੇ, ਜਿੰਨੀ ਦੇਰ ਸਿੱਖ ਸਾਡੇ ਨਾਲ ਹੈ ਉਨੀ ਦੇਰ ਬਿਰਤਾ ਨੂੰ ਆਪਣੇ ਤੇ ਚੱਲੇਗਾ, ਸਾਡੇ ਤੱਕ ਨਹੀਂ ਆਉਣ ਦਿੰਦਾ। ਇੰਨਾ ਭਰੋਸਾ, ਇੰਨਾ ਯਕੀਨ ਸਾਧ ਸੰਗਤ ਜੀ ਗੁਰੂ ਕੇ ਸਿੱਖ ਤੇ, ਤੇ ਹੁਣ ਤੇ ਮੇਰੇ ਖਿਆਲ ਆ ਗੁਰੂ ਸਾਹਿਬ ਵੀ ਬਚਾਉਣ, ਕੋਈ ਸਿੱਖ ਨੂੰ ਦੇਖ ਕੇ ਸ਼ਾਇਦ ਸਿੱਖ ਕੁੰਡਾ ਹੀ ਲਾ ਲੈਂਦਾ ਹੋਵੇ ਵੀ ਮੇਰੇ ਵਾਲੇ ਨਾ ਕਿਤੇ ਲੰਘ ਆਵੇ। ਪ੍ਰੇਮ ਹੋਵੇ ਸਾਧ ਸੰਗਤ ਜੀ ਤੇ ਗੁਰੂ ਕੇ ਸਿੱਖ ਨੂੰ, ਮਹਾਰਾਜ ਕਹਿੰਦੇ ਲੱਭ ਲੱਭ ਕੇ ਮੈਂ ਲਿਆਉਣਾ ਉਹਨਾਂ ਦੀ ਸੰਗਤ ਕਰਦਾ, ਫਿਰ ਕਹਿੰਦੇ ਪੈਰ ਧੋਵਾ ਪੱਖਾ ਫੇਰਦਾ, ਮੈਂ ਪੈਰ ਧੋਣਾ ਉਹਨਾਂ ਦੇ ਚਰਨ ਧੋਣ ਦੀ ਸੇਵਾ ਕਰਦਾ, ਪੱਖੇ ਦੀ ਸੇਵਾ ਕਰਦਾ ਗੁਰੂ ਕੇ ਸਿੱਖਾਂ ਦੀ,
ਤੇ ਸਨਿਵ ਨਿਵ ਲੱਗਾ ਪਾਏ ਜੀ
ਤੇ ਨਿਉਣਿਓ ਕੇ, ਕਹਿੰਦੇ ਗੁਰੂ ਕੇ ਸਿੱਖਾਂ ਦੇ ਮੈਂ ਚਰਨੀ ਲੱਗਦਾ, ਜੋ ਦੀਸੇ ਗੁਰ ਸਿੱਖੜਾ ਤੇ ਸਨਿਵ ਨਿਵ ਲਾਗੋਂ ਪਾਏ ਜੀ। ਗੁਰੂ ਸਾਹਿਬ ਜੀ ਨੇ ਬਚਨ ਕੀਤੇ ਸੂਹੀ ਰਾਗ ਵਿੱਚ, ਉੱਥੇ ਮਹਾਰਾਜ ਨੇ ਆਖਿਆ ਜਿਹੜਾ ਗੁਰੂ ਕਾ ਸਿੱਖ ਮੈਨੂੰ ਦਿਸ ਪੈਂਦਾ ਮੈਂ ਨਿਉ ਕੇ ਨਮਸਕਾਰ ਕਰਦਾ ਉਸਨੂੰ।
ਹੁਣ ਗੱਲਾਂ ਗੁਰ ਪੈ ਆਇਆ,
ਜੇ ਮੈਂ ਕਿਸੇ ਕੋਲੋਂ ਇਹ ਗੱਲ ਸੁਣੀ ਸੀ, ਕਿਹੜੀ ਸੁਣੀ ਆ ਅਗਲੀ ਪੰਕਤੀ ਵਿੱਚ ਦੱਸਣਗੇ, ਕਹਿੰਦੇ ਕਿਸੇ ਤੋਂ ਸੁਣ ਕੇ ਮਹਾਰਾਜ ਦੀ ਵਡਿਆਈ, ਗੁਰੂ ਸਾਹਿਬ ਜੀ ਦੀ ਸ਼ਰਨ ਵਿੱਚ ਆ ਗਿਆ ਹਾਂ ਮੈਂ,
ਨਾਮ ਦਾਨ ਇਸਨਾਨ ਜੜਾਇਆ।
ਕਹਿੰਦੇ ਜਦੋਂ ਫਿਰ ਗੁਰੂ ਦੀ ਹਜ਼ੂਰੀ ਵਿੱਚ ਆਇਆ ਤੇ ਮਹਾਰਾਜ ਨੇ ਨਾਮ ਦਾਨ ਤੇ ਇਸ਼ਨਾਨ ਇਹ 3 ਅਸੂਲ ਦ੍ਰਿੜ ਕਰਵਾ ਦਿੱਤੇ, ਪੱਕੇ ਕਰਵਾ ਦਿੱਤੇ, ਵੀ ਗੁਰੂ ਕਿਆ ਸਿੱਖਾ ਅੰਮ੍ਰਿਤ ਵੇਲੇ ਉੱਠ ਕੇ ਇਸ਼ਨਾਨ ਕਰਨਾ, ਫਿਰ ਨਾਮ ਜਪਣਾ ਤੇ ਫਿਰ ਦਾਨ ਕਰਨਾ। ਗੁਰਮੁਖ ਨਾਮ ਦਾਨ ਇਸ਼ਨਾਨ, ਮਹਾਰਾਜ ਦੇ ਸਾਧ ਸੰਗਤ ਜੀ ਬਚਨ ਨੇ, ਕਹਿੰਦੇ ਨੇ ਗੁਰਮੁਖ ਦਾ ਜੀਵਨ ਐਵੇਂ ਦਾ ਹੋਵੇ ਭਾਈ, ਇੱਕ ਤੇ ਨਿੱਤ ਦਾ ਸਾਧ ਸੰਗਤ ਜੀ ਉਹਦਾ ਨੇਮ ਹੋਵੇ ਇਸ਼ਨਾਨ ਕਰਨ ਦਾ, ਫਿਰ ਉਹਦਾ ਆਪਣਾ ਨਿੱਤ ਨੇਮ ਹੋਵੇ ਗੁਰਬਾਣੀ ਦਾ, ਤੇ ਫਿਰ ਸਾਧ ਸੰਗਤ ਜੀ ਉਸ ਜਪੇ ਨਾਮ ਦਾ ਅੱਗਿਓਂ ਦਾਨ ਕਰਨ ਵਾਲਾ ਹੋਵੇ, ਆਪ ਜਪੇ ਔਰ ਹੈ ਨਾਮ ਚ ਪਾਵੇ, ਮਾਇਆ ਨੂੰ ਸਫਲੀ ਕਰਨ ਵਾਸਤੇ ਧਰਮ ਅਰਥ ਵੀ ਸਾਧ ਸੰਗਤ ਜੀ ਖਰਚਣ ਵਾਸਤੇ ਦਾਨ ਕਰਨ ਵਾਲਾ ਹੋਵੇ। ਕਹਿੰਦੇ ਇਹ ਨਿਯਮ ਮਹਾਰਾਜ ਨੇ ਦ੍ਰਿੜ ਕਰਵਾ ਦਿੱਤੇ ਭਾਈ, ਇਸ਼ਨਾਨ ਕਰਨਾ, ਨਾਮ ਜਪਣਾ ਤੇ ਦਾਨ ਕਰਨਾ। ਇਸ਼ਨਾਨ ਸਾਧ ਸੰਗਤ ਜੀ ਅਸਲ ਵਿੱਚ ਤਾਂ ਜ਼ਰੂਰੀ ਹੈ ਜੇ ਨਾਮ ਜਪਣਾ ਤੇ, ਜੇ ਨਾਮ ਨੀ ਜਪਣਾ ਤੇ ਫਿਰ ਇਸ਼ਨਾਨ ਦਾ ਕੋਈ ਮੁੱਲ ਨਹੀਂ। ਇਸ਼ਨਾਨ ਹੁੰਦਾ ਸਰੀਰ ਦੀ ਸਾਫ਼ ਢਾਣਤਾ ਵਾਸਤੇ। ਇਹ ਨਾ ਸਮਝਣਾ ਵੀ ਫਿਰ ਇਸ਼ਨਾਨ ਕਰਨਾ ਹੀ ਨਹੀਂ, ਕਦੇ ਕੋਈ ਜਿਸਦਾ ਚਿੱਤ ਕਰਦਾ। ਪਰ ਗੁਰਮੁਖ ਵਿੱਚ ਇਸ਼ਨਾਨ ਦਾ ਸਤਸੰਗ ਜੀ ਸਮੇਲਿਆ ਨਾਮ ਦੇ ਨਾਲ। ਸਵੇਰੇ ਉੱਠਣਾ ਸਰੀਰ ਆਲਸੀ ਹੋਇਆ ਹੁੰਦਾ, ਇਸ਼ਨਾਨ ਕਰਨਾ ਸਰੀਰ ਸਾਵਧਾਨ ਹੋ ਜਾਏਗਾ, ਫਿਰ ਚਾਪੜਾ ਮਾਰ ਕੇ ਸਤਸੰਗ ਜੀ ਮਹਾਰਾਜ ਦੀ ਕਰਨੀ, ਵਡਿਆਈ ਗੁਟਕਾ ਸਾਹਿਬ ਪੜ੍ਹਨਾ, ਬਾਣੀ ਪੜ੍ਹਨੀ, ਫਿਰ ਗੁਰਮੰਤਰ ਦਾ ਜਾਪ ਕਰਨਾ, ਮੂਲ ਮੰਤਰ ਦੀ ਮਾਲਾ ਫੇਰਨੀ, ਇਹਦੇ ਲਈ ਇਸ਼ਨਾਨ ਕਰਨਾ। ਕਿਉਂਕਿ ਜੇ ਸਰੀਰ ਸਾਵਧਾਨ ਨਹੀਂ ਤੇ ਫਿਰ ਸਤਸੰਗ ਜੀ ਬੈਠਾ ਵੀ ਹੈ ਗੁਟਕਾ ਸਾਹਿਬ ਲੈ ਕੇ ਤੇ ਡਿੱਗੀ ਜਾਵੇਗਾ ਨੀਂਦ ਕਰਕੇ। ਫਿਰ ਤਾਂ ਹਜ਼ੂਰ ਕਹਿੰਦੇ ਨੇ ਨੀਂਦ ਵਿਆਪਿਆ ਕਾਮ ਸੰਤਾਪਿਆ ਮੁਖੋਂ ਹਰ ਹਰ ਕਹਾਵੇ। ਕੀ ਅਖੀਰ ਕਰਨਾ ਫਿਰ ਉਹਨੇ ਜਿਹਨੂੰ ਸੁਸਤੀ ਸਤਸੰਗ ਜੀ ਡਿੱਗੀ ਜਾਵੇ। ਇਸ ਕਰਕੇ ਪਹਿਲਾਂ ਉੱਠ ਕੇ ਇਸ਼ਨਾਨ ਕਰਨਾ, ਸਰੀਰ ਸਾਵਧਾਨ ਹੋ ਜਾਵੇ। ਜੇਕਰ ਉੱਠ ਕੇ ਇਸ਼ਨਾਨ ਕਰਕੇ ਨਾਮ ਜਪਣਾ ਤੇ ਫਿਰ ਵਿਦਵਾਨਾਂ ਨੇ ਆਖਿਆ ਇਸ਼ਨਾਨ ਅੱਧੀ ਭਗਤੀ ਜੇ, ਤੇ ਜਦੋਂ ਨਾਮ ਜਪੋਗੇ ਭਗਤੀ ਤੇਰੀ ਹੋ ਜਾਏਗੀ ਉਸ ਦਿਨ ਦੀ ਪੂਰੀ। ਤੇ ਜੇ ਸਤਸੰਗ ਜੀ ਇਸ਼ਨਾਨ ਕਰਕੇ ਤੇ ਬਾਕੀ ਦੁਨੀਆਂ ਦੇ ਧੰਦੇ ਕਰਨੇ ਆ, ਫਿਰ ਗੁਰਮਤਿ ਵਿੱਚ ਉਸ ਇਸ਼ਨਾਨ ਦਾ ਮਹੱਤਵ ਨਹੀਂ ਕੋਈ। ਹਾਂ, ਸਰੀਰ ਸਾਵਧਾਨ ਹੈ, ਤੰਦਰੁਸਤ ਵੀ ਰਹੇਗਾ, ਜ਼ਰੂਰੀ ਹੈ। ਨਹੀਂ ਵੀ ਨਾਮ ਜਿਹੜੇ ਜਪਦੇ ਇਸ਼ਨਾਨ ਉਹ ਵੀ ਕਰਨ ਸਰੀਰ ਦੀ ਸਾਵਧਾਨਤਾ ਲਈ, ਤੰਦਰੁਸਤੀ ਲਈ। ਪਰ ਜੇ ਗੁਰੂ ਦੀ ਕਿਰਪਾ ਲੈਣੀ ਤੇ ਕਹਿੰਦੇ ਗੁਰਮੁਖ ਦਾ ਗੁਰੂ ਕੇ ਸਿੱਖ ਦਾ ਅਸੂਲ ਹੈ ਵੀ ਸਵੇਰੇ ਉੱਠ ਕੇ ਇਸ਼ਨਾਨ ਕਰੇ, ਫਿਰ ਨਾਮ ਜਪੇ, ਫਿਰ ਉਹ ਦਾਨ ਕਰੇ। ਕਹਿੰਦੇ ਮਹਾਰਾਜ ਦੀ ਵਡਿਆਈ ਸੁਣ ਕੇ ਕਿਸੇ ਤੋਂ ਜਦੋਂ ਗੁਰੂ ਸਾਹਿਬ ਜੀ ਦੀ ਸੰਗਤ ਕੀਤੀ ਤੇ ਮਹਾਰਾਜ ਨੇ ਨਾਮ ਦਾਨ ਤੇ ਇਸ਼ਨਾਨ ਦੇ ਤਿੰਨ ਚੀਜ਼ਾਂ ਦ੍ਰਿੜ ਕਰਵਾ ਦਿੱਤੀਆਂ ਹਨ।
ਸਭ ਮੁਕਤ ਹੋਆ ਸਹਿ ਸਾਰਣਾ।
ਵਚਨ ਕਿਹੜਾ ਸੁਣਿਆ ਸੀ ਕਿਸੇ ਤੋਂ ਜਿਹੜਾ ਸੁਣ ਕੇ ਗੁਰੂ ਦੀ ਹਜ਼ੂਰੀ ਚ ਆਏ? ਕਿਉਂਕਿ ਪਹਿਲਾ ਵਚਨ ਹੋ ਗਿਆ ਗੁਣ ਸੁਣ ਗੱਲਾਂ ਗੁਰਪਹਿ ਆਇਆ। ਕਿਸੇ ਤੋਂ ਕੁਝ ਵਚਨ ਸੁਣੇ ਸਾਂ, ਮੈਂ ਕੁਝ ਗੱਲਾਂ ਸੁਣੀਆਂ ਤੇ ਕਹਿੰਦੇ ਚਿੱਤ ਕੀਤਾ ਮੈਂ ਵੀ ਗੁਰੂ ਸਾਹਿਬ ਕੋਲੇ ਜਾਵਾਂ। ਉਹ ਕੀ ਸੁਣਿਆ ਸੀ? ਕਹਿੰਦੇ ਨੇ ਸਭ ਮੁਕਤ ਹੋਵਾ ਸਹਿ ਸਾਰਣਾ। ਇਹ ਵਚਨ ਸੁਣਿਆ ਸੀ ਭਾਈ ਗੁਰੂ ਦੀ ਹਜ਼ੂਰੀ ਵਿੱਚ ਜਿਹੜਾ ਵਿਚਰਿਆ ਜਾਵੇ ਉਹ ਮੁਕਤ ਹੋ ਜਾਂਦਾ ਜੀ। ਜਦੋਂ ਇਹ ਮੈਂ ਵਚਨ ਕਿਸੇ ਤੋਂ ਗੱਲ ਮੇਰੇ ਕੰਨਾਂ ਚ ਪਈ, ਮੇਰਾ ਚਿੱਤ ਕੀਤਾ ਮੈਂ ਵੀ ਜਾਵਾਂ ਗੁਰੂ ਸਾਹਿਬ ਦੇ ਕੋਲ। ਫਿਰ ਕਹਿੰਦੇ ਗੱਲ ਸੁਣ ਕੇ ਮੈਂ ਮਹਾਰਾਜ ਕੋਲੇ ਗਿਆ ਤੇ ਹਜ਼ੂਰ ਤੋਂ ਮੈਂ ਇਹ ਤਿੰਨ ਅਸੂਲ ਦ੍ਰਿੜ ਕੀਤੇ, ਨਾਮ ਜਪਣਾ, ਸੋ ਇਸ਼ਨਾਨ ਕਰਨਾ, ਨਾਮ ਜਪਣਾ ਤੇ ਦਾਨ ਕਰਨਾ। ਫਿਰ ਜਦੋਂ ਇਹਨਾਂ ਅਸੂਲਾਂ ਦੀ ਕਮਾਈ ਕੀਤੀ ਮੈਂ ਤਾਂ
ਨਾਨਕ ਸੱਚੀ ਬੇੜੀ ਚਾਰ
ਜੀਓ। ਭਗਤੀ ਰੂਪ ਸੱਚੀ ਬੇੜੀ ਉੱਤੇ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਆਪਣੇ ਨਾਮ ਦੇ ਬੇੜੇ ਉੱਤੇ ਕਿਰਪਾ ਕਰਕੇ ਚਾੜ ਦਿੱਤਾ ਹੈ।
ਸਭ ਸ੍ਰਿਸ਼ਟ ਸੇਵੇ ਦਿਨ ਰਾਤ ਜੀਓ।
ਮਹਾਰਾਜ ਸੱਚੇ ਪਾਤਸ਼ਾਹ ਤੁਹਾਨੂੰ ਤੇ ਸਾਰੀ ਸ੍ਰਿਸ਼ਟੀ ਦਿਨੇ ਰਾਤ ਚੇਤੇ ਕਰਦੀ, ਸੇਵਾ ਕਰਦੀ ਹੈ, ਸਿਮਰਨ ਕਰਦੀ ਤੁਹਾਡਾ ਜੀ।
ਦੇ ਕੰਨ ਸੁਣੋ ਅਰਦਾਸ ਜੀਓ।
ਮਹਾਰਾਜ ਤੁਸੀਂ ਕੰਨ ਦੇ ਕੇ ਭਾਵ ਧਿਆਨ ਨਾਲ ਸਾਡੀ ਦਾਸਾਂ ਦੀ ਬੇਨਤੀ ਸੁਣੋ। ਦੇ ਕੰਨ ਸੁਣੋ ਅਰਦਾਸ ਜੀਓ। ਮਹਾਰਾਜ ਸੱਚੇ ਪਾਤਸ਼ਾਹ ਕੰਨ ਦੇ ਕੇ ਅਰਦਾਸ ਸੁਣਦੇ ਆ ਸਤਸੰਗ ਜੀ। ਜੇ ਕੋਈ ਅਰਦਾਸ ਭਾਵਨਾ ਨਾ ਕਰਦਾ ਤੇ ਗੁਰੂ ਸਾਹਿਬ ਜੀ ਜ਼ਰੂਰ ਸੁਣਦੇ ਆ। ਮਹਾਰਾਜ ਦੇ ਬਚਨ ਨੇ ਜਗ ਅਰਜ ਗੁਸਤਮ ਬੇਸਤੋ ਜਗ ਅਰਜ ਗੁਸਤਮ ਬੇਸਤੋ ਦਰ ਗੋਸ ਕੁਨ ਕਰਤਾਰ ਹੱਕਾ ਕਬੀਰ ਨੇਮ ਤੂੰ ਬਿਆਰ ਪਰਵਤਗਾਰ ਦੁਨੀਆਂ ਮੁਕਾਮੇ ਫਾਨੀ। ਗੁਰੂ ਸਾਹਿਬ ਜੀ ਦੇ ਚਰਨਾਂ ਚ ਸਤਸੰਗ ਜੀ ਜਦੋਂ ਸਿੱਖ ਭਾਵਨਾ ਨਾਲ ਬੇਨਤੀ ਕਰਦਾ ਤੇ ਮਹਾਰਾਜ ਜ਼ਰੂਰ ਸੁਣਦੇ ਆ। ਸਭ ਸੁਣਦਾ ਸਭ ਵੇਖਦਾ ਸਬਦ ਰਹਿਆ ਭਰਪੂਰ। ਇੱਕ ਅਰਦਾਸ ਬੇਨਤੀ ਹੁੰਦੀ ਸਤਸੰਗ ਜੀ ਆਪਾਂ ਮਰਿਆਦਾ ਹੀ ਪੂਰੀ ਕਰਦੇ ਹਾਂ, ਉਹ ਵੀ ਜ਼ਰੂਰੀ ਸਿੱਖ ਵਾਸਤੇ। ਪਰ ਇੱਕ ਅਰਦਾਸ ਹੈ ਜਿਹੜੀ ਅੰਦਰੋਂ ਹੂਕ ਉੱਠਣੀ ਬੰਦੇ ਦੇ, ਅੰਦਰੋਂ ਸਤਸੰਗ ਜੀ ਭਿੱਜ ਕੇ ਪ੍ਰੇਮ ਨਾਲ ਅਰਦਾਸ ਕਰਨੀ। ਤੇ ਕਹਿੰਦੇ ਨੇ ਉਹ ਅਰਦਾਸ ਕਦੇ ਵਾਸਤੇ ਖਾਲੀ ਨਹੀਂ ਜਾਂਦੀ। ਉਸ ਅਰਦਾਸ ਦਾ ਸਤਸੰਗ ਜੀ ਬਹੁਤ ਭਾਰੀ ਮੁੱਲ ਹੈ। ਬਿਰਥੀ ਕਦੇ ਨਾ ਹੋਵੇ ਜਨ ਕੀ ਅਰਦਾਸ। ਹਜ਼ੂਰ ਨੇ ਇੰਨੀ ਸਤਸੰਗ ਜੀ ਵਡਿਆਈ ਦਿੱਤੀ। ਕਹਿੰਦੇ ਨੇ ਕੋਈ ਪ੍ਰੇਮ ਵਿੱਚ ਭਿੱਜ ਕੇ ਅਰਦਾਸ ਕਰੇ ਤੇ ਕਦੀ ਵੀ ਸਤਸੰਗ ਜੀ ਅਰਦਾਸ ਖਾਲੀ ਨਾ ਜਾਵੇਗੀ। ਉਹ ਅਰਦਾਸ ਭਾਵੇਂ ਸਤਸੰਗ ਜੀ ਮਹਾਰਾਜ ਦੀ ਹਜ਼ੂਰੀ ਚ ਢਾਲ ਲਿਆਉਣ ਵਾਲਾ ਸਿੱਖ ਕਰ ਲੈਂਦਾ। ਮਹਾਰਾਜ ਹੁਣ ਮੇਰੀ ਲਾਜ ਰੱਖ ਰਹੇ ਹੋ, ਮੈਂ ਮਾਨਤਾ ਬੈਠਾ ਕਰ, ਬਚਨ ਤਾਂ ਨਹੀਂ ਸੀ ਤੁਹਾਡੇ ਸਾਹਮਣੇ ਮੈਨੂੰ ਕਰਨਾ ਚਾਹੀਦਾ, ਪਰ ਹੁਣ ਮੇਰੀ ਇੱਜ਼ਤ ਰੱਖ ਲਿਓ। ਤੇ ਉਸ ਅਰਦਾਸ ਦੀ ਪੈਰ ਸਤਸੰਗ ਜੀ ਮਹਾਰਾਜ ਸੱਚੇ ਪਾਤਸ਼ਾਹ ਆਪ ਹੀ ਰੱਖ ਲੈਂਦੇ ਆ। ਅਰਦਾਸ ਕਰਦਾ ਬਾਬਾ ਦੀਪ ਸਿੰਘ ਬਜ਼ੁਰਗ ਹੱਥ ਵਿੱਚ ਸਤਸੰਗ ਜੀ 18 ਸੇਰ ਦਾ ਖੰਡਾ ਤੇ ਕਹਿੰਦਾ ਗੁਰੂ ਰਾਮਦਾਸ ਮਹਾਰਾਜ ਸੱਚੇ ਪਾਤਸ਼ਾਹ ਚੱਲ ਤਾਂ ਮੈਂ ਪਿਆ ਤੇ ਚੱਲਿਆ ਤੁਹਾਡੇ ਪਵਿੱਤਰ ਸਥਾਨ ਨੂੰ ਆਜ਼ਾਦ ਕਰਵਾਉਣ ਵਾਸਤੇ, ਤੁਹਾਨੂੰ ਅਰਦਾਸ ਦੀ ਲਾਜ ਰੱਖ ਲਿਓ ਤੇ ਸੀਸ ਹੁਣ ਤੁਹਾਡੇ ਪਵਿੱਤਰ ਸਥਾਨ ਦੀ ਪਵਿੱਤਰਤਾ ਤੋਂ ਵਾਧਾ ਹੀ ਲੱਗੇ ਥੱਲੇ। ਮਹਾਰਾਜ ਜੀ ਹੁਣ ਤੁਸੀਂ ਕਿਰਪਾ ਕਰਨੀ ਤੇ ਗੁਰੂ ਰਾਮਦਾਸ ਨੇ ਸਤਸੰਗ ਜੀ ਬਾਬੇ ਦੀਪ ਸਿੰਘ ਦੀ ਕੀਤੀ ਅਰਦਾਸ ਦੀ ਪੈਜ ਰੱਖੀ ਹੈ, ਕਿਉਂਕਿ ਅਰਦਾਸ ਗੁਰੂ ਸੁਣਦਾ। ਸਿੱਖ ਕੋਲੇ ਸਭ ਤੋਂ ਵੱਡਾ ਸਾਧਨ ਗੁਰੂ ਦੀ ਸਤਸੰਗ ਜੀ ਪ੍ਰਸੰਨਤਾ ਦਾ, ਮਹਾਰਾਜ ਦਾ ਆਸ਼ੀਰਵਾਦ ਲੈਣ ਦਾ ਅਰਦਾਸ ਹੀ ਹੈ। ਤੇ ਭਾਈ ਸੰਤੋਖ ਸਿੰਘ ਜੀ ਨੇ ਤੇ ਅਰਦਾਸਾਂ ਦੀ ਗਿਣਤੀ ਬਹੁਤ ਸਤਸੰਗ ਜੀ ਲਿਖੀ ਹੈ। ਉਹ ਕਹਿੰਦੇ ਸਿੱਖ ਨੂੰ ਹਰ ਕਾਰਜ ਸ਼ੁਰੂ ਕਰਨ ਤੋਂ ਪਹਿਲਾਂ ਅਰਦਾਸ ਕਰਨੀ ਚਾਹੀਦੀ ਹੈ, ਕਾਰਜ ਦੇ ਸਤਸੰਗ ਦੀ ਮੱਧ ਚ ਜਾ ਕੇ ਅਰਦਾਸ ਕਰਨੀ ਚਾਹੀਦੀ ਹੈ, ਕਾਰਜ ਦੀ ਸੰਪੂਰਨਤਾ ਤੇ ਅਰਦਾਸ ਕਰਨੀ ਚਾਹੀਦੀ, ਘਰੋਂ ਤੁਰ ਲੱਗਿਆ ਅਰਦਾਸ ਕਰਨੀ ਚਾਹੀਦੀ ਹੈ, ਆਪਣੀ ਮੰਜ਼ਿਲ ਤੇ ਪਹੁੰਚ ਕੇ ਅਰਦਾਸ ਕਰਨੀ ਚਾਹੀਦੀ ਹੈ, ਕੰਮ ਦੀ ਆਰੰਭਤਾ ਤੇ ਮਹਾਰਾਜ ਦਾ ਆਸ਼ੀਰਵਾਦ ਲੈਣ ਲਈ ਤੇ ਕੰਮ ਦੀ ਸੰਪੂਰਨਤਾ ਤੇ ਧੰਨਵਾਦ ਦੀ ਸ਼ੁਕਰਾਨੇ ਦੀ ਅਰਦਾਸ। ਕਹਿੰਦੇ ਅਰਦਾਸ ਹੀ ਤੇਰੇ ਕੋਲ ਹੈ, ਹੁਣ ਹੈ ਕੀ? तू अरदास कर सकता है महाराज कृपा करो साडी दासा दी अरदास भी कर दे के ध्यान दे के सुनो जी
होग बजाए सब डिटिया
क्यों अरदास कर दी महाराज दे अगे हजूर असि सारा निर्णय करके देख लिया ठोक बजाए सब डिटिया मैं सब थावां ते जाके वेख लिया महाराज ये जिन्हें मत मतंत्र चलते ने उन्हां दा भी मैं एक बार चंगी तरह निर्णय करके देखा तो इस नतीजे ते पहुंचा
उस आपे लयन छटाए जियो
महाराज तुहाडे तो बिना कोई छड़ा नहीं सकता इस करके मैं तुहाडे चरणा च अरदास करदा तुसी प्रसन्न होके छड़ाउंदे हो जिस नूं छड़ाउंदे हो
हुण हुक्म होआ मेहरवार दा
ते हुण उस मेहरा दे साईं दा हुक्म होआ इस तरह दा हुक्म इस तरह दा होया है
ऐ कोई ना किसै रुझान दा
कोई ना किसै रुझान दा रुझान दा दसा संग जी दबना बदो बदी सताउणा किसे नूं दुख देना महाराज हुण तुहाडा हुक्म है ना तुहाडे हुक्म विच जदों दे आ गए आ जदों दे तुहाडी शरण विच आ गए पै कोई ना किसै रुझान दा हुण कोई भी वकार साडे ते दबा नहीं पा सकदा महाराज कोई भी वकार साडे तो अपनी मर्जी नहीं करवा सकता सानू दुख नहीं दे सकता हुण
सब सुखाली उठिया
ते तुहाडी शरण विच आउण वाली जिन्नी सृष्टि सारी सुख नाल वसदी है जी
इहो होआ हलीमी राज जीओ
ऐसा महाराज सच्चे पातशाह तुहाडा निमरता दा राज चल पिया जिहड़ा तुहाडी आग्या च तुहाडी शरण विच तुहाडी ओट विच आ गया उस ते वकार भी अपना जोर नहीं पा सकदे
जिम जिम अमृत वरसदा
महाराज तुहाडे जिहड़ा शब्द अमृत है हुण जिम जिम जिवें छोटी कणी दा साह संगत जी मीह पैंदा कहिंदे इउं मेरे अंदर नूं सिंजदा रोज जिहड़ा नेत्रिम करना साह संगत जी महाराज जी ने देखो किन्नी कृपा कीती आ वी गुरु का सिख सवेरे पंज बाणियां पढ़े शाम नूं रहिरा साहिब करे फिर सौण लगा कीर्तन सोहला करे क्यों करके जी रोज इस नेत्रिम दा लाभ की है इस नेत्रिम दा साह संगत जी लाभ यह है वी रोज दा नेत्रिम बूंद बूंद करके साडे अंदर नूं सिंज दिंदा अज होर कल होर पासों होर सतगयानी करतार सिंह जी खालसा महापुरशा नूं पुछिया साध संगत जी किसे गुरु के सिख ने भई नेतनेम दा महात्म दसो जी किन्ना क्या उन्हें आख्या रसना तो नहीं दस सकती गुरु के सिखा पर प्रमाण वजो तेनू कह दिने भई एक दिन का नितनेम एक सौ जन्म की मैल उतार दिता जे भावना ना गुरु का सिख करे ते यह नितनेम रोज का रोज क्यों करना इको बारी महाराज कह दें बेचारे कि दिन इस नेत्रेम की अर्था समेत विचार चंगी तरह पढ़ सुन लियो तो मुड़के कोई लोड़ नहीं जपजी साहब तो उही है जिहड़ा रोज रोज पढ़ी जाना रोज जाप साहब सवाइए चौंकी साहब कानू करने हैं पर महाराज ने हुक्म कर दिता भी इस तो सिख की माफी नहीं है इस नितनेम तो नहीं साध संगत जी किसी भी सिख छोट यह हरेक करना पवेगा भावें कोई आत्म ज्ञानी ब्रह्म ज्ञानी भी क्यों ना होनू भी साध संगत जी मर्यादा रखनी पवेगी भावें ब्रह्म ज्ञानी रब में भेद हो गया भावें साध संगत जी वो बाद छड भी दे इन्हों कर्मों भला ही है पर जिथों उन्होंने दात मिली है उस दाते के हुक्म कदी वास्ते साध संगत जी मोड़ता नहीं बल्कि दूजे नाल दृढ़ता से परपक्ता नाल मर्यादा निभावेगा ते नितनेम की छोड़ किसी ने भी नहीं नितनेम का लाभ ही साध संगत जी की रोज महाराज को चेते करना रोज चेते करना रोज चेते करना हौली हौली वो चेता साडे अंदर ही वस जाएगा
बुलाया बोले खसमदार
महाराज हुण ते असीं जो बोलते तुहाडे बुलाए बोलते हाँ जी
बहुमान किया तुझे उपरे
महाराज मैं तो तुहाडे चरणा ते मान करदा मेरा मान मेरा तान मेरा बल मेरा आसरा सारा कुछ आप जी हो
आपे पाहे थाए जियो
महाराज साडे कर्मां नूं तुसीं आप ही थाए पाने वाले हो सफले करने वाले हो
दे भगता भुख सद तेरी
महाराज तुहाडे भगतां नूं ते सदा तुहाडे दर्शनां दी भुख लगी रहिंदी है
हर लोचा पूर्ण मेरी
महाराज मेरे मन दी भी लोचा पूरी करो जिवें तुहाडे भगत ने तुहानूं प्यार करदे ते उहनां नूं सिर्फ तुहानूं ही मिलण दी इच्छा हुंदी है महाराज मेरे भी मन दी इह इच्छा कि मैं तुहानूं ही प्राप्त करां भाई महासिंह कवि धर पातशाह जी की गोद में ने साध संगत जी शीस महाराज ने रखिया जदों अखा खोलिया तो आख्या मग महासिंह की मंगता अज तेरे ते बड़े परेशाने तो भाई महासिंह ने आख्या महाराज सच्चे पातशाह सिख के प्राण निकल रहे हो आखिरी समा हो कलगिया वाले की गोद में सिर हो कलगिया वाला प्यार मूह के हाथ गिरे तू परे की मंगना मेरे को होर कुछ नहीं मंगने वास्ते है आख्या नहीं महासिंह मंगना तो पैना अज इन दोवों गुणा चो कुछ वचन कार असं हमने पूरा करा तेरे खुश बहुत तुसा शीस देख के साड़ी प्रसन्नता लई भाई महासिंह ने आख्या महाराज मैनू कुछ नहीं मंगने वाला कोई पदार्थ दिसदा सब तुहाडी कृपा आख्या नहीं मंग जो तीसरी बार आख्या तो ठीक है महाराज फिर जे त्रुटे जे वह बदाले वाला कागज पाड़ दियो आख्या अपने लिए मंग उन्हां नूं छड जिहड़े गए गए नहीं महाराज कृपा करनी तो सारिया ते करो पोतक पोत हो सकता पिता ते मापे तक मापे नहीं होंदे महाराज उन्होंने गलती की है पर तुसी बख्शेंद सरूप जे बदावे वाला कागज पाड़ दियो कहिंदे तेरिया भगतां नूं ते तेरे दर्शनां दी भुख आ भाई खंघू होया साध संगत जी एक छेवें पातशाह जी का सिख ते अखा तो अन्ना सी ਮਹਾਰਾਜ ਦੀ ਵਡਿਆਈ ਸੁਣ ਸੁਣ ਕੇ ਬੜੀ ਸ਼ਰਧਾ ਮਨ ਚ ਆ ਗਈ। ਇੱਕ ਦਿਨ ਬੇਨਤੀ ਕੀਤੀ, ਮਹਾਰਾਜ ਮੈਂ ਤਾਂ ਨਹੀਂ ਚੱਲ ਕੇ ਆ ਸਕਦਾ, ਇਹਨੂੰ ਅੰਨਿਆਂ ਨੂੰ ਕਿਸੇ ਨੇ ਲਿਜਾਣਾ ਵੀ ਨਹੀਂ ਤੁਹਾਡੇ ਦਰ ਤੇ, ਭਾਈ ਜੇ ਤੁਸੀਂ ਕਿਰਪਾ ਕਰਕੇ ਆਪ ਹੀ ਮੇਰੇ ਕੋਲ ਆ ਜਾਓ, ਮੈਂ ਦਰਸ਼ਨ ਤਾਂ ਤੁਹਾਡੇ ਕਰ ਲਵਾਂ, ਤੁਹਾਡੇ ਚਰਨਾਂ ਨੂੰ ਸਪਰਸ਼ ਕਰ ਸਕਾਂ, ਆਪਣਾ ਜਨਮ ਵੱਡਾ ਸਮਝਾਂ, ਸਫਲਾ ਕਰਨਾ। ਇੱਕ ਦਿਨ ਫਿਰ ਇਰਦੇ ਦੀ ਪਕਾਰ ਸਾਹਿਬ ਸਿੰਘ ਜੀ ਮਹਾਰਾਜ ਛੇਵੇਂ ਪਾਤਸ਼ਾਹ ਨੇ ਸੁਣ ਲਈ ਤੇ ਆ ਗਏ। ਆ ਕੇ ਆਖਿਆ ਲੈ ਭਾਈ ਖੰਕੂ ਆ ਗਏ, ਅਸੀਂ ਭਾਈ ਤੂੰ ਚੇਤੇ ਕਰਦਾ ਸਾਂ। ਆਖਿਆ ਮਹਾਰਾਜ ਕਿੱਥੇ ਜੇ? ਅਗਾਂਹ ਹੋਇਆ ਮਹਾਰਾਜ ਦੇ ਚਰਨਾਂ ਤੇ ਹੱਥ ਲਾਇਆ, ਚਰਨਾਂ ਉੱਤੇ ਹੀ ਆਪਣਾ ਮੱਥਾ ਰੱਖ ਦਿੱਤਾ ਤੇ ਅੱਖਾਂ ਦੇ ਪਾਣੀ ਨੇ ਚਰਨ ਧੋਤੇ ਮਹਾਰਾਜ ਦੇ। ਹਜ਼ੂਰ ਨੇ ਆਖਿਆ ਕੁਝ ਮੰਗ ਲਿਆ ਅੱਜ? ਤੇ ਉੱਤੇ ਖੁਸ਼ ਆ, ਕਹਿੰਦਾ ਮਹਾਰਾਜ ਬਸ ਕਿਰਪਾ ਤੁਹਾਡੀ, ਤੁਹਾਡੇ ਚਰਨ ਫੜੇ ਆ, ਮੈਂ ਤੁਹਾਨੂੰ ਚੇਤੇ ਕੀਤਾ ਸੀ, ਤੁਸੀਂ ਆ ਗਏ, ਇਸ ਨੂੰ ਪਰੇ ਕੀ ਮੰਗਣਾ? ਮਹਾਰਾਜ ਨੇ ਆਖਿਆ ਨਹੀਂ ਕੁਝ ਮੰਗ, ਅਸੀਂ ਦੇਣਾ ਚਾਹੁੰਦੇ ਹਾਂ। ਆਖਿਆ ਠੀਕ ਹੈ ਮੈਂ ਸੱਚੇ ਪਾਤਸ਼ਾਹ, ਜੇ ਤੁਸੀਂ ਕਿਰਪਾ ਕਰਨੀ ਹੈ ਤੇ ਮੈਂ ਸੰਸਾਰ ਦੇਖਣ ਦੀ ਤੇ ਇੱਛਾ ਨਹੀਂ ਅੱਜ ਤੱਕ ਕਦੀ ਪ੍ਰਗਟ ਕੀਤੀ, ਪਰ ਅੱਜ ਮੇਰੇ ਮਨ ਚ ਆਇਆ ਵੀ ਕਿਤੇ ਇੱਕ ਵਾਰੀ ਅੱਖਾਂ ਦੀ ਰੋਸ਼ਨੀ ਦੇ ਦਿਓ, ਤੁਹਾਨੂੰ ਦੇਖ ਲਾਂ, ਬਸ ਮੈਂ ਤੁਹਾਡੇ ਦਰਸ਼ਨ ਕਰਨਾ ਮਹਾਰਾਜ, ਇਹਨੂੰ ਬਾਰੇ ਮੈਨੂੰ ਕੁਝ ਨਹੀਂ ਚਾਹੀਦਾ। ਤੇ ਮਹਾਰਾਜ ਨੇ ਸਾਧ ਸੰਗਤ ਜੀ ਹੱਥ ਫੇਰਿਆ ਉਹਦੇ ਚਿਹਰੇ ਤੇ, ਉਸੇ ਵੇਲੇ ਰੋਸ਼ਨੀ ਆ ਗਈ। ਮਹਾਰਾਜ ਨੂੰ ਜਦ ਦਰਸ਼ਨ ਕੀਤੇ ਨਾ ਛੇਵੇਂ ਪਾਤਸ਼ਾਹ ਜੀ ਨੇ, ਤੇ ਮੁੜ ਕੇ ਮਹਾਰਾਜ ਨੇ ਆਖਿਆ ਹੁਣ ਪ੍ਰਸੰਨ ਹੈ? ਕਹਿੰਦਾ ਮਹਾਰਾਜ ਬਹੁਤ ਖੁਸ਼ ਆ। ਹਜ਼ੂਰ ਨੇ ਆਖਿਆ ਹੋਰ ਮੰਗ ਲਾ ਫਿਰ ਕੁਝ, ਤੇਰੇ ਤੇ ਪ੍ਰਸੰਨ ਹੈ, ਅਸੀਂ ਵੀ ਤੇਰੇ ਤੇ ਅਸੀਂ ਵੀ ਬਹੁਤ ਖੁਸ਼ ਮੰਗ। ਉਹਨੇ ਆਖਿਆ ਮਹਾਰਾਜ ਮੇਰੀ ਇੱਕ ਮੰਗ ਮੇਰੀ ਹੋਰ ਹੈ, ਉਹ ਵੀ ਪੂਰੀ ਕਰੋ। ਹਜ਼ੂਰ ਨੇ ਆਖਿਆ ਕਿ? ਕਹਿੰਦਾ ਮਹਾਰਾਜ ਮੇਰੀ ਅੱਖਾਂ ਉਦਾਂ ਹੀ ਕਰ ਦਿਓ ਪਹਿਲਾਂ ਵਰਗੂ ਹੀ। ਮਹਾਰਾਜ ਨੇ ਆਖਿਆ ਤੂੰ ਮੰਗ ਕੇ ਤਾਂ ਰੋਸ਼ਨੀ ਰਹੀ ਹੈ, ਹੁਣ ਪਹਿਲਾਂ ਵਰਗੂ ਕਿਉਂ? ਕਹਿੰਦਾ ਮਹਾਰਾਜ ਹੁਣ ਇਹਨਾਂ ਅੱਖਾਂ ਨਾਲ ਤੁਹਾਡੇ ਦਰਸ਼ਨ ਕਰ ਲਏ ਤੇ ਮੈਂ ਤੁਹਾਡਾ ਸਰੂਪ ਇਹਨਾਂ ਚ ਵਸਾ ਲਿਆ, ਹੁਣ ਭਾਈ ਖੜਕੂ ਹੋਰ ਨਹੀਂ ਕੁਝ ਦੇਖਣਾ ਚਾਹੁੰਦਾ, ਬਸ ਉਦਾਂ ਹੀ ਕਰ ਦਿਓ ਜਿੱਦਾਂ ਪਹਿਲਾਂ ਸਾਂ। ਇੱਕ ਵਾਰ ਤੁਹਾਨੂੰ ਦੇਖ ਲਿਆ ਤੇ ਤੁਹਾਡਾ ਪਵਿੱਤਰ ਸਰੂਪ ਹੁਣ ਮੇਰੇ ਅੰਦਰ ਹੀ ਵਸਿਆ ਰਹੇ। ਮਹਾਰਾਜ ਜੀ ਨੇ ਸਾਧ ਸੰਗਤ ਜੀ ਕਿਰਪਾ ਕੀਤੀ, ਉਹਦੇ ਸਰੀਰ ਦਾ ਅੰਤਮ ਸੰਸਕਾਰ ਵੀ ਆਪ ਹੀ ਕੀਤਾ। ਤੇਰਿਆ ਭਗਤਾਂ ਭੁੱਖ ਸਦ ਤੇਰੀਆਂ, ਏਦਾਂ ਦੇ ਵੀ ਗੁਰੂ ਕੇ ਸਿੱਖ ਜਿਹਨੇ ਆਖਿਆ ਮਹਾਰਾਜ ਜਿੱਦਾਂ ਪਹਿਲਾਂ ਸੀ ਉਦਾਂ ਹੀ ਕਰ ਦਿਓ, ਮੈਂ ਨੀ ਹੁਣ ਸੰਸਾਰ ਦੇਖਣਾ, ਤੁਹਾਨੂੰ ਦੇਖ ਲਿਆ, ਬਸ ਤੁਹਾਨੂੰ ਦੇਖਣ ਦੇ ਨਾਲ ਹੀ ਮੇਰੇ ਮਨ ਦੀ ਤ੍ਰਿਪਤੀ ਹੋ ਗਈ ਹੈ, ਹਰ ਲੋਚਾ ਪੂਰਨ ਮੇਰੀਆ। ਮਹਾਰਾਜ ਮੇਰੇ ਮਨ ਦੀ ਇੱਛਾ ਪੂਰੀ ਕਰੋ ਜੀ।
ਦਰਸ ਸੁਖ ਦਾਤਿਆ,
ਮਹਾਰਾਜ ਤੁਸੀਂ ਸੁਖਾਂ ਦੇ ਦਾਤੇ ਜੀ, ਕਿਰਪਾ ਕਰਕੇ ਦਰਸ਼ਨ ਬਖਸ਼ੋ।
ਮੈਂ ਗਲ ਵਿੱਚ ਲਿਹਾਓ ਮਿਲਾਏ ਜੀਓ,
ਮਹਾਰਾਜ ਮੈਨੂੰ ਆਪਣੇ ਗਲ ਨਾਲ ਲਾ ਲਓ, ਅਭੇਦ ਕਰ ਲਓ ਮੈਨੂੰ ਆਪਣੇ ਵਿੱਚ, ਐਸੀ ਮੇਰੇ ਤੇ ਕਿਰਪਾ ਕਰੋ। ਇਹ ਸਤਸੰਗ ਜੀ ਮਹਾਰਾਜ ਸੱਚੇ ਪਾਤਸ਼ਾਹ ਜੀ ਦਾ ਪਾਵਨ ਪਵਿੱਤਰ ਉਪਦੇਸ਼ ਲੜੀਵਾਰ ਪ੍ਰਸੰਗ ਵਿੱਚ ਆਪਾਂ ਸਰਵਣ ਕੀਤਾ, ਸਮਾਂ ਸਮਾਪਤ ਹੋਇਆ। ਬਹੁਤ ਸਾਰੀਆਂ ਭੁੱਲਾਂ ਗੁਰੂ ਸਾਹਿਬ ਜੀ ਦੀ ਵਡਿਆਈ ਕਰਦੇ ਹਾਂ ਸਤਸੰਗ ਜੀ ਹੋ ਜਾਂਦੀਆਂ, ਭੁੱਲਾਂ ਚੁੱਕਾਂ ਦੀ ਗੁਰੂ ਕੀ ਸੰਗਤ ਖਿਮਾ ਬਖਸ਼ੇ ਜੀ। ਲੇਖਿਆ ਕਿਤੇ ਹੈ ਛੁੱਟ ਗਿਆ, ਖਿਣ ਖਿਣ ਭੁੱਲਣ ਹਾਰ, ਬਖਸ਼ਣ ਹਾਰ ਬਖਸ਼ਲਾ ਨਾਨਕ ਪਾਰ ਉਤਾਰ, ਪ੍ਰੇਮ ਨਾਲ ਫਤਿਹ ਦਾ ਜਵਾਬ ਦਿਓ ਬੁਲਾਓ ਜੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।